एक ओंकार सतनाम कर्ता पुरुष निरपौ निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच सदा सचदानंद सतरंग परनासी करी मल कुनिंदा समस्त निवासी अजाय विभूते गजाय भगनी में हरियां करी मुल रही में चतर चकर भरती चतर चकर भुगते स्वयं सबहु सर्वदा सर्वजुगते दुकालं परनासी दयालं स्वरूपे सदायांग संगे अपंगं विभूते एक अदुती गुरु नानक देवा ओंकार गुर अंगद अभेव सतनाम गुरु अमर प्यारे करता रामदास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग पयो श्री गुरु रूप महान दस पातशाहियां रूप एहो गुरु ग्रंथ जी जान पूर्ण देखियो आत्मा द्वैतै सर्व निवार पै शांत मन संत जेहे तेहे पद नमो हमार जेता जियो पिंड सब तेरा तू अंतर जामी पुरख भगवान दासन दास कहे जन नानक जिहा तू कराहे तिहा हों करी बखियान वाहिगुरु जी का खालसा वाहिगुरु जी की फतेह। परम सत्कारयोग गुरु साहब जी दी साजी नवाजी गुरु स्वरूप गुरु खालसा साध संगत आप सरबत संगतां भावें हर रोज़ ही गुरु साहब के चरण परसन वास्ते आउंदे हो कथा कीर्तन का आनंद हर रोज़ ही माणदे रहे हो अज भी माणे हैं सतगुरां दी अमृतवीं बाणी दे अखंड जाप चल रहे हैं और कल दा फिर विशेष करके समागम जो श्री गुरु ग्रंथ साहिब जी की संपूर्णता का दिवस है वह बहुत चढ़दी कला दे विच मनाया जाना है। होर भी महापुरुष दर्शन देंगे सो अज भी बाकी दे दिहाड़ियां नालों एक विशेषता वाला दिहाड़ा है जिस दिहाड़े प्रकृति दे विच एक महत्वपूर्ण घटना घटदी है ते ओ दिहाड़ा जिसनों पूर्णमा कहा जाता है पूर्णमासी कहा जाता है जगत गुरु बाबा जी कतक की पूर्णमासी नूं संसार दे अंदर शरीर प्रगट किया ते बहुत सारिया होर भी संप्रदावां दे महापुरुष ਪਰ ਵਿਸ਼ੇਸ਼ ਕਰਕੇ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ 'ਤੇ ਭਾਵਨਾ ਰੱਖਦਿਆਂ ਹੋਇਆਂ ਕੱਤਕ ਦੀ ਪੂਰਨਮਾਸ਼ੀ ਦੀ ਯਾਦ ਦੇ ਅੰਦਰ ਹਰੇਕ ਪੂਰਨਮਾਸ਼ੀ ਗੁਰੂ ਨਾਨਕ ਦਾ ਜਸ ਕਰਨਾ, ਇਹ ਸੰਪਰਦਾ ਦੇ ਅੰਦਰ ਪੂਰਨਮਾਸ਼ੀ ਦਾ ਦਿਹਾੜਾ ਵਿਸ਼ੇਸ਼ ਕਰਕੇ ਸੰਗਤਾਂ ਨੂੰ ਇਕੱਤਰ ਕਰਨ ਦਾ, ਗੁਰਮਤ ਦੇ ਪ੍ਰਚਾਰ ਲਈ ਗੁਰਬਾਣੀ ਦਾ ਪ੍ਰਭਾਵ ਆਮ ਲੋਕਾਂ ਦੇ ਵੀ ਜਾਣ ਵਾਸਤੇ ਗੁਰਮਤ ਦੇ ਪ੍ਰਚਾਰ ਲਈ ਨਿਯਤ ਕੀਤਾ। ਅਤੇ ਇਹ ਅਸਥਾਨ ਵੀ ਬਾਬਾ ਆਨੰਦ ਸਿੰਘ ਜੀ ਦੇ ਪਰਿਵਾਰ ਦੇ, ਬਾਬਾ ਆਨੰਦ ਸਿੰਘ ਜੀ ਦੀ ਉਸ ਸੰਪਰਦਾ ਦੇ ਸੇਵਾਦਾਰ ਮਹਾਂਪੁਰਸ਼ਾਂ ਨੇ ਬੜੀ ਮਿਹਨਤ ਕੀਤੀ ਆਪ ਸਾਰੇ ਗੁਰਮੁਖਾਂ ਨੂੰ ਇਕੱਠਿਆਂ ਕਰਕੇ। ਸੋ ਆਓ, ਬਹੁਤਾ ਵਿਸਥਾਰ ਤਾਂ ਪੂਰਨਮਾਸ਼ੀ ਦਾ ਦਾਸ ਇਸ ਕਰਕੇ ਨਹੀਂ ਕਰ ਸਕੇਗਾ ਜੋ ਪ੍ਰਕਰਨ ਚੱਲ ਰਿਹਾ ਹੈ, ਅਤੇ ਉਸ ਪ੍ਰਕਰਨ 'ਤੇ ਬਹੁਤ ਹੀ ਜ਼ਰੂਰੀ ਹੈ ਬਾਤ ਕਿ ਉਹ ਅੱਜ ਹੀ ਪੂਰੀ ਕਰ ਦਿੱਤੀ ਜਾਏ। ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਜਿਹੜਾ ਕਈ ਦਿਨਾਂ ਤੋਂ ਆਪ ਜੀ ਲੜੀਵਾਰ ਜਿਹੜੀ ਕਥਾ ਸੁਣਦੇ ਆ ਰਹੇ ਹੋ, ਅਤੇ ਆਪ ਜੀ ਨੂੰ ਭਲੀ ਭਾਂਤ ਵਿਦਿਤ ਹੈ ਅਤੇ ਕੀ ਸੁਣਿਆ ਉਹਨੂੰ ਦੁਹਰਾਉਣ ਦੀ ਲੋੜ ਨਹੀਂ। ਜਿੱਥੇ ਇਤਿਹਾਸ ਦੀ ਲੜੀਏ ਛੱਡੀ ਸੀ ਸਤਿਗੁਰਾਂ ਦੀ ਸੰਪਾਦਨਾ ਦੀ, ਉਸ ਤੋਂ ਅੱਗੇ ਕਥਾ ਵਿਚਾਰ ਸ਼ੁਰੂ ਹੋਏਗੀ, ਪਰ ਇਸ ਤੋਂ ਪਹਿਲਾਂ ਜਿਹੜੀ ਪੂਰਨਮਾਸ਼ੀ ਦੀ ਬਾਤ ਹੈ, ਸਤਿਗੁਰਾਂ ਨੇ ਬਹੁਤ ਸਾਰੇ ਸ਼ਬਦਾਂ ਵਿੱਚ ਸਾਨੂੰ ਸਮੇਂ ਦਾ ਗਿਆਨ ਵੀ ਬਖਸ਼ਿਆ। ਜਿੱਥੇ ਬ੍ਰਹਮ ਦਾ ਗਿਆਨ ਦਿੱਤਾ ਹੈ, ਉੱਥੇ ਪ੍ਰਕਿਰਤੀ ਦਾ ਗਿਆਨ ਵੀ ਸਤਿਗੁਰਾਂ ਨੇ ਬਹੁਤ ਸਾਰੇ ਸ਼ਬਦਾਂ ਵਿੱਚ, ਭਾਵੇਂ ਉਹ ਸੂਖਮ ਰੂਪ ਕਰਕੇ ਕਿਉਂ ਨਾ ਹੋਵੇ। ਉਹਦੇ 'ਚ ਮਹਾਰਾਜ ਸਾਹਿਬ ਦੇ ਅਸੀਂ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਹਰ ਰੋਜ਼ ਸੋਹਲੇ ਨਾਮ ਦੀ ਬਾਣੀ ਵਿੱਚ ਅਸੀਂ ਕਹਿੰਦੇ ਹਾਂ, ਬਿਸੂਏ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ, ਇਹ ਅਸੀਂ ਨਿੱਤ ਪੜ੍ਹਦੇ ਹਾਂ। ਪਰ ਇਸ ਦੇ ਬਾਰੇ ਥੋੜ੍ਹਾ ਜਿਹਾ ਜਾਣਨ ਦੀ ਵੀ ਲੋੜ ਹੈ ਕਿ ਕੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਪ੍ਰਕਿਰਤੀ ਦਾ ਕੀ ਗਿਆਨ ਕਰਾਉਂਦੇ ਨੇ ਅਤੇ ਸਮੇਂ ਦਾ ਗਿਆਨ ਕਰਾ ਰਹੇ ਹੈ ਮਹਾਰਾਜ। ਔਰ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜਿਸ ਸੰਮਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸਵੀਕਾਰ ਕੀਤਾ ਹੈ, ਉਹਨੂੰ ਸਿੱਖ ਕਦੇ ਵੀ ਅਸਵੀਕਾਰ ਨਹੀਂ ਕਰ ਸਕਦਾ। ਜਿਹੜੇ ਸੰਮਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨਿਆ ਅਤੇ ਅਸੀਂ ਉਸ ਸੰਮਤ ਤੋਂ ਕਦੇ ਮੁੱਖ ਨਹੀਂ ਮੋੜ ਸਕਦੇ। ਜਿਹੜੀਆਂ ਥਿੱਤਾਂ ਦੀਆਂ ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਅਸੀਂ ਕਦੇ ਥਿੱਤਾਂ ਨੂੰ ਇਹ ਕਹਿ ਕੇ ਕਿ ਇਹਦੀ ਤਾਂ ਬਾਹਮਣਾਂ ਦੀਆਂ ਹੁੰਦੀਆਂ ਨੇ, ਫਿਰ ਅਸੀਂ ਇਹ ਸੋਚਦੇ ਨਹੀਂ ਵੀ ਗੁਰਬਾਣੀ ਦੇ ਅੰਦਰ ਕਿ ਬਾਹਮਣਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਨੇ। ਐਸਾ ਨਹੀਂ ਹੈ, ਦਿਹਾੜਿਆਂ ਦੇ ਨਾਲ ਸ਼ੁਭ ਉਪਦੇਸ਼ ਦਿੱਤੇ, ਦੋ ਮਹੀਨਿਆਂ ਦੀਆਂ ਬਾਣੀਆਂ, ਤਿੰਨ ਬਾਣੀਆਂ ਜਿਹੜੀਆਂ ਸਾਧ ਸੰਗੀਤ ਥਿੱਤਾਂ ਦੀਆਂ, ਅਤੇ ਇਹਦੇ ਵਿੱਚ ਰੁੱਤਾਂ ਦੀ ਬਾਣੀ, ਉਹਦੇ ਦੁਆਰਾ ਉਪਦੇਸ਼ ਦਿੱਤਾ ਬ੍ਰਹਮ ਗਿਆਨ। ਸਾਨੂੰ ਪ੍ਰਕਿਰਤੀ ਨਾਲ ਨਹੀਂ ਜੋੜਿਆ, ਪ੍ਰਕਿਰਤੀ ਦਾ ਗਿਆਨ ਜ਼ਰੂਰ ਦਿੱਤਾ ਤਾਂ ਕਿ ਸਿੱਖ ਨੂੰ ਪਤਾ ਚੱਲ ਜਾਏ। ਮਹਾਰਾਜ ਨੇ ਇੱਥੇ ਸ਼ੁਰੂ ਕੀਤਾ ਹੈ ਵਿਸਵੇ 'ਤੇ, ਵਿਸਵੇ ਚੱਸਿਆ ਘੜੀਆਂ ਪਹਿਰਾ, ਵੀ ਇਹਦੀ ਗਿਣਤੀ ਆਪਾਂ ਜੇ ਇੱਥੋਂ ਹੀ ਸ਼ੁਰੂ ਕਰਦੇ ਹਾਂ ਤਾਂ ਕਿ ਪੂਰਨਮਾਸ਼ੀ ਤੱਕ ਗੱਲ ਕਰਕੇ ਆਪਾਂ ਆਪਣੇ ਪ੍ਰਕਰਨ ਦੀ ਗੱਲ ਸ਼ੁਰੂ ਕਰੀ। ਮਹਾਰਾਜ ਸਾਹਿਬ ਨੇ ਜੋ ਇਹ ਦੱਸਿਆ ਸਮੇਂ ਦਾ ਗਿਆਨ ਹੈ, ਵਿਸ਼ਵਾਸ ਸਾਧ ਸਿੰਘ ਜੀ ਉਸ ਨੂੰ ਕਹਿੰਦੇ ਹੈ, ਅਤੇ ਜਦੋਂ ਅਸੀਂ ਅੱਖ ਝਮਕਦੇ ਹਾਂ ਅਤੇ ਅੱਖ ਝਮਕਣ ਜਾਂਦੇ ਸਮੇਂ ਨੂੰ ਅਤੇ ਇੱਕ ਖਿਨ ਕਹਿੰਦੇ ਨੇ, ਇਹਨੂੰ ਨਿਮੇਖ ਕਹਿੰਦੇ ਨੇ, ਨਿਮਕ ਵੀ ਇਸੇ ਨੂੰ ਕਹਿੰਦੇ ਨੇ। ਨਿਮੇਖ ਤੋਂ ਭਾਵ ਵੀ ਉਹੀ ਹੈ, ਨਿਮਕ ਤੋਂ ਵੀ ਉਹੀ। ਅਤੇ ਅੱਖਾਂ ਦੀਆਂ ਪਲਕਾਂ ਸਾਡੇ ਅੰਦਰ ਜਿਹੜੇ ਪ੍ਰਾਣ ਵਾਯੂ ਹੈ, ਨਾਗ ਕੂਰਮ ਕਰਕਲ ਦੇਵਦੱਤ ਨਿਜ ਹੈ, ਇਹ ਉਹਨਾਂ ਪੌਣਾਂ ਦੇ ਵਿੱਚ ਇੱਕ ਪੌਣ ਸਾਡੀ ਅੱਖਾਂ ਨੂੰ ਝਮਕਣ ਦਾ ਕੰਮ ਕਰਦੀ ਹੈ, ਇੱਕ ਪੌਣ ਆਵਾਸੀਆਂ ਲੈਣ ਦਾ ਕੰਮ ਕਰਦੀ ਹੈ, ਇੱਕ ਸਾਹਾਂ ਦਾ। ਇਹ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਕਰਮ, ਪੰਜ ਪ੍ਰਾਣ ਪੰਜ ਉਪ ਪ੍ਰਾਣ, ਇਹਨੂੰ ਗੱਲ ਨੂੰ ਆਪਾਂ ਬਰੀਕੀ ਵਾਲੀ ਨੂੰ ਛੱਡ ਕੇ ਮੋਟੀ ਜਿਹੀ ਗੱਲ ਲੈਂਦੇ ਹਾਂ। ਅਤੇ ਜਿਹੜਾ ਨਿਮਖ ਹੈ, ਮਹਾਰਾਜ ਕਹਿੰਦੇ ਨਿਮਖ ਏਕ ਹਰ ਨਾਮ ਦੇ, ਨਿਮਖ ਹੀ ਹੈ। ਨਿਮਖ ਦੀ ਦੋ ਤਰ੍ਹਾਂ ਦੀ ਗਿਣਤੀ ਕੀਤੀ ਹੈ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਹੋਰ ਸੰਪਰਦਾ ਵਾਲਿਆਂ ਨੇ ਵੀ। ਇੱਕ ਤਾਂ ਇਹ ਹੈ ਵੀ ਜਦੋਂ ਅੱਖਾਂ ਦੀਆਂ ਪਲਕਾਂ ਨਾਲ ਪਲਕਾਂ ਲਾ ਕੇ ਖੁੱਲ੍ਹਦੀਆਂ ਨਾ, ਫੜਕ ਦੇ ਕੇ ਅੱਖਾਂ, ਉਹਨੂੰ ਨਿਮਖ ਮੰਨਿਆ। ਇੱਕ ਤਾਂ ਇਹਨੂੰ ਸਮਝਣ ਦਾ ਇਹ ਤਰੀਕਾ ਹੈ। ਦੂਸਰਾ ਹੈ ਵੀ ਅੱਕ ਢੱਕ ਦਾ ਸੁੱਕਾ ਪੱਤਾ ਇੱਕ ਹੱਥ ਵਿੱਚ ਲੈ ਲਈਏ, ਦੂਜੇ ਹੱਥ ਵਿੱਚ ਸੂਈ ਲੈ ਲਈਏ। ਸੂਈ ਲੈ ਕੇ ਜਿਸ ਵੇਲੇ ਅਸੀਂ ਤੇਜ਼ੀ ਦੇ ਨਾਲ ਉਹਦੇ ਵਿੱਚ ਇਸ ਤਰ੍ਹਾਂ ਮਾਰਾਂਗੇ, ਉਹਦੇ ਵਿੱਚੋਂ ਕਟਿੱਕ ਦੀ ਆਵਾਜ਼ ਆਏਗੀ। ਉਸ ਆਵਾਜ਼ ਨੂੰ ਕਿਹਾ ਵੀ ਇੱਕ ਖਿਣ ਦੀ ਆਵਾਜ਼ ਹੈ। ਅਤੇ ਦੂਸਰਾ, ਮਹਾਂਪੁਰਖਾਂ ਨੇ ਕਥਾ ਵਿੱਚ ਬ੍ਰਹਮ ਗਿਆਨੀਆਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਵਿਦਿਆ ਮਾਰਤੰਡ ਮਹਾਂਪੁਰਖਾਂ ਨੇ, ਉਹ ਕਹਿੰਦੇ ਜਦੋਂ ਘੱਟ ਸ਼ਬਦ ਕਹੀਏ, ਘੱਗਾ ਅਤੇ ਟੈਂਕਾ ਦੋ ਅੱਖਰ ਬੋਲੀਏ ਘੱਟ, ਕਹਿੰਦੇ ਇੰਨੇ ਚਿਰ 'ਚ ਦੋ ਛਿਨ ਬਤੀਤ ਹੋ ਜਾਂਦੇ। 15 ਜਿਹੜੇ ਨਿਮਖ ਨਸਾਹ ਸਿੰਘ ਜੀ, ਉਹਨਾਂ ਨੂੰ ਇਕੱਠੇ ਕਰਨ ਤੋਂ ਇੱਕ ਵਿਸਵਾ ਬਣਦਾ। ਅਤੇ 15 ਵਿਸਵਾਂ ਦਾ ਇੱਕ ਚਸਾ ਬਣਦਾ ਅਤੇ 30 ਚਸਿਆਂ ਦਾ ਇੱਕ ਪਲ ਬਣਦਾ। ਮੈਂ ਇੱਥੇ ਇਹਨੂੰ ਥੋੜ੍ਹੀ ਜਿਹੀ ਗੱਲ ਨੂੰ ਰੋਕਣ ਲੱਗਿਆ। ਅਤੇ ਇਦੋਂ ਵੀ ਘੱਟ ਗਿਣਤੀ ਜਿਹੜੀ ਹੋਰ ਹੈ ਉਹ ਇਹ ਹੈ, ਸਾਹਿਬ ਤੇਰੇ ਨਾਮ ਬਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਉਹ ਇਦੋਂ ਵੀ ਬਰੀਕ ਹੈ। ਅਤੇ ਖਿੰਦਾ ਜਿਹੜਾ ਛੇਵਾਂ ਹਿੱਸਾ ਹੈ ਉਹ ਬਿੰਦ ਹੈ। ਜਿਹੜਾ ਬਿੰਦ ਦਾ ਅੱਗੇ ਛੇਵਾਂ ਹਿੱਸਾ ਹੈ ਉਹ ਸਾਹ ਸਿੰਘ ਜੀ ਚੁੱਕ ਹੈ। ਸਭ ਤੋਂ ਚੁੱਕ ਸਮਾਂ ਜਿਹੜਾ ਇਹ ਸਾਰਿਆਂ ਤੋਂ ਛੋਟਾ ਸਮਾਂ ਹੈ। ਸਾਹਿਬ ਤੇਰੇ ਨਾਮ ਬਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਅਤੇ ਇਸ ਤਰ੍ਹਾਂ ਜਿਹੜੇ ਵਿਸਵੇ ਚੱਸਿਆ, 30 ਚੱਸੇ ਇਕੱਠੇ ਕਰ ਲਈਏ ਤਾਂ ਇੱਕ ਸਾਹ ਸਿੰਘ ਪਲ ਬਣਦਾ, 60 ਪਲ ਇਕੱਠੇ ਕਰ ਲਈਏ ਇੱਕ ਘੜੀ ਬਣਦੀ ਹੈ, 7.5 ਘੜੀਆਂ ਇਕੱਠੀਆਂ ਕਰ ਲਈਏ ਇੱਕ ਪਹਿਰ ਬਣਦਾ, 8 ਪਹਿਰ ਜੋੜ ਲਈਏ ਤਾਂ ਇੱਕ ਦਿਨ ਅਤੇ ਰਾਤ ਨੂੰ ਇੱਕ ਥਿੱਤ ਕਿਹਾ ਜਾਂਦਾ, ਇੱਕ ਥਿੱਤ ਬਣਦੀ ਹੈ। ਅਤੇ ਜਦੋਂ 15 ਸਿੱਤਾਂ ਜੋੜ ਲਈਏ ਤਾਂ ਫਿਰ ਇੱਕ ਪੱਖ ਬਣਦਾ, ਅੰਧੇਰ ਜਾਂ ਚਾਨਣ, ਮੈਂ ਇਹ ਨਹੀਂ ਕਹਿ ਰਿਹਾ, ਪਰ ਇੱਕ ਪੱਖ ਬਣਦਾ। 2 ਪੱਖ ਇਕੱਠੇ ਕਰ ਲਈਏ ਮਾਹੋ ਹੋਆ ਮਹੀਨਾ ਹੋ ਜਾਂਦਾ। ਜਿੱਥੇ ਜਾ ਕੇ ਸਾਧ ਸਿੰਘ ਜੀ ਮਹੀਨਾ ਦੋਨੇ ਪੱਖਾਂ ਨੂੰ ਲੈ ਕੇ ਸੰਪੂਰਨ ਹੁੰਦਾ ਹੈ ਉਹਨੂੰ ਪੂਰਨ ਮਾਹ ਕਹਿੰਦੇ ਨੇ। ਮਾਹ ਨਾ ਮਹੀਨੇ ਦਾ, ਪੂਰਨ ਪੂਰਾ ਹੋ ਗਿਆ ਮਹੀਨਾ। ਔਰ ਇਹਦੀ ਗਿਣਤੀ ਅੱਜ ਵਿਗਿਆਨਕ ਯੁੱਗ ਹੈ, ਬਰੀਕ ਅੱਖਾਂ ਦੇ ਨਾਲ ਵੇਖਣ ਵਾਲਿਆਂ ਨੇ, ਮਸ਼ੀਨਾਂ ਦੇ ਨਾਲ ਟੈਸਟ ਕਰਨ ਵਾਲਿਆਂ ਨੇ ਸੂਰਜ ਦੀ ਗਤੀ ਨੂੰ ਮਾਪਿਆ। ਉਹ ਕਹਿੰਦੇ ਸੂਰਜ 1 ਘੰਟੇ 'ਚ 1/2 ਡਿਗਰੀ ਪਾਰ ਕਰ ਜਾਂਦਾ। ਇਸ ਦਾ ਮਤਲਬ ਹੋਇਆ ਵੀ 24 ਘੰਟਿਆਂ 'ਚ ਸੂਰਜ 12 ਡਿਗਰੀਆਂ ਪਾਰ ਕਰ ਜਾਂਦਾ। ਬੜਾ ਸਿੱਧਾ ਜਿਹਾ ਹਿਸਾਬ ਹੈ, ਕੋਈ ਬਹੁਤ ਔਖਾ ਨਹੀਂ। ਅਤੇ 12-12 ਡਿਗਰੀਆਂ ਪਾਰ ਕਰਦਾ ਹੋਇਆ ਜਿਸ ਵੇਲੇ 180 ਡਿਗਰੀ 'ਤੇ ਚਲਾ ਜਾਂਦਾ, 15 ਦਿਨ ਦੇ ਵਿੱਚ ਇਹ ਕਾਰੀਆ ਕਰਦਾ ਸੂਰਜ। ਜਦੋਂ 15 ਦਿਨ ਹੋ ਜਾਂਦੇ ਆ ਉਸ ਵੇਲੇ ਸੂਰਜ, ਚੰਦਰਮਾ ਔਰ ਧਰਤੀ 180 ਡਿਗਰੀ 'ਤੇ ਤਿੰਨੇ ਹੁੰਦੇ ਆ। ਅਤੇ ਜਿਸ ਵੇਲੇ ਸੂਰਜ, ਧਰਤੀ ਔਰ ਚੰਦਰਮਾ ਅਤੇ ਇਹ 180 ਡਿਗਰੀ 'ਤੇ ਜਾਣ ਅਤੇ ਉਸ ਵੇਲੇ ਸਾਧ ਸਿੰਘ ਜੀ ਪੂਰਨਮਾਸੀ, ਮੁੜ ਕੇ ਫਿਰ 1 ਡਿਗਰੀ ਤੋਂ ਸ਼ੁਰੂ ਹੋ ਜਾਂਦਾ। ਜਦੋਂ 180 ਡਿਗਰੀ 'ਤੇ ਫਿਰ ਜਾਣਗੇ ਫਿਰ 15 ਦਿਨਾਂ ਬਾਅਦ ਮੱਸਿਆ। ਇਹ 15-15 ਦਿਨਾਂ ਬਾਅਦ 180 ਡਿਗਰੀ 180 ਡਿਗਰੀ ਹੁੰਦੀ ਜਾਂਦੀ ਹੈ। ਜੇ ਤੁਸੀਂ ਬਿਨਾਂ ਕਿਸੇ ਫੀਤੇ 'ਤੇ, ਬਿਨਾਂ ਕਿਸੇ ਮਸ਼ੀਨ 'ਤੇ ਇਹਨੂੰ ਸਮਝਣਾ, ਕਿਤੇ ਲੋੜ ਪਵੇ, ਇੱਥੇ ਬੱਦਲ ਜ਼ਿਆਦਾ ਰਹਿੰਦੇ ਨੇ, ਇੱਥੇ ਥੋੜ੍ਹੀ ਜਿਹੀ ਗੱਲ ਸਮਝ ਘੱਟ ਆਊਗੀ, ਕਿਤੇ ਆਕਾਸ਼ ਬਿਲਕੁਲ ਸਾਫ਼ ਹੋਵੇ ਪੂਰਨਮਾਸ਼ੀ ਦਾ ਦਿਹਾੜਾ, ਤੁਸੀਂ ਦੇਖਿਓ ਵੀ ਉੱਧਰ ਤਾਂ ਸੂਰਜ ਦੀ ਟਿੱਕੀ ਨਿਕਲਦੀ ਹੁੰਦੀ ਹੈ ਅਤੇ ਉੱਧਰ ਚੰਦਰਮਾ, ਜਾਂ ਫਿਰ ਉੱਧਰ ਚੰਦਰਮਾ ਪ੍ਰਕਾਸ਼ ਹੋਇਆ ਹੁੰਦਾ ਅਤੇ ਸੂਰਜ ਉਨਾ ਕੁ ਅੱਧਾ ਕੁ ਧਰਤੀ ਦੇ ਹੇਠਾਂ ਦਿਸਦਾ ਅਤੇ ਉਨਾ ਕੁ ਚੰਦਰਮਾ ਬਾਹਰ ਆਇਆ ਦਿਸੂਗਾ, ਕਿਉਂਕਿ ਧਰਤੀ ਵਿਚਕਾਰ ਹੈ। ਔਰ ਜਿਸ ਵੇਲੇ ਵੀ ਸੂਰਜ ਨੂੰ ਗ੍ਰਹਿਣ ਲੱਗਦਾ ਉਦੋਂ ਸੰਗਰਾਂਦ ਦਾ ਦਿਹਾੜਾ ਸਾਧ ਸਿੰਘ ਜੀ ਹੁੰਦਾ, ਔਰ ਜਿਸ ਵੇਲੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਪੂਰਨਮਾਸ਼ੀ ਹੁੰਦੀ ਹੈ। ਇਹ ਪ੍ਰਕਿਰਤੀ ਦੇ ਬਣਾਏ ਹੋਏ ਨਿਯਮ ਹਨ। ਜਿਵੇਂ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਹੈ, ਸੰਗਰਾਂਦ ਕਿਸੇ ਮਨੁੱਖ ਦੀ ਨਹੀਂ ਬਣਾਈ ਹੋਈ, ਨਾ ਕੋਈ ਮਨੁੱਖ ਬਣਾ ਸਕਦਾ। ਸੂਰਜ ਨੇ ਨਵੀਂ ਰਾਸ ਵਿੱਚ ਆਉਣਾ ਹੁੰਦਾ, ਫਿਰ ਉਹਨੂੰ ਸੰਕ੍ਰਾਂਤੀ ਕਿਹਾ ਜਾਂਦਾ। ਅਤੇ ਇਸ ਕਰਕੇ ਪੂਰਨਮਾਸ਼ੀ ਹੈ। ਪੂਰਨਮਾਸ਼ੀ ਨੂੰ ਮਹਾਰਾਜ ਕਹਿੰਦੇ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ। ਅਤੇ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੋ ਜਾਂਦੀ ਹੈ ਅਤੇ ਚੰਦਰਕਾਂਤ ਮਣੀ ਕਹੀ ਜਾਂਦੀ ਹੈ, ਇੱਕ ਮਣੀ ਹੁੰਦੀ ਹੈ। ਉਹ ਮਣੀ ਦੇ ਨਾਲ ਜਦੋਂ ਇਹ ਕਿਰਨਾਂ ਸਪਰਸ਼ ਕਰਦੀਆਂ ਹਨ ਉਹਦੇ 'ਚ ਅੰਮ੍ਰਿਤ ਟਪਕਦਾ, ਮਣੀ ਔਰ ਕਿਰਨਾਂ ਦੇ ਸੰਯੋਗ ਨਾਲ, ਅਤੇ ਉਸ ਨੂੰ ਫਿਰ ਸੱਪ ਚੱਟਦਾ ਅਤੇ ਇੱਕ ਮਹੀਨੇ ਲਈ ਉਹਦੀ ਜ਼ਹਿਰ ਉਹਨੂੰ ਤੰਗ ਨਹੀਂ ਕਰਦੀ। ਫਿਰ ਸੋਮਵਾਰ ਸੱਸ ਅੰਮ੍ਰਿਤ ਚਰੈ ਚਾਖਤ ਵੇਗ ਸਗਲ ਵਿਖਾਰ ਹੈ। ਅਤੇ ਇਸੇ ਤਰ੍ਹਾਂ ਸਾਨੂੰ ਮਹਾਰਾਜ ਸਾਹਿਬ ਨੇ ਕਿਹਾ ਵੀ ਵੈਰਾਗ ਰੂਪੀ ਚੰਦਰਮਾ ਹਿਰਦੇ ਚੜ ਜਾਏ ਅਤੇ ਸਮਝ ਲਓ ਵੀ ਪੂਰਨਵਾਸੀ ਦਾ ਚੰਦਰਮਾ ਮਿਲ ਗਿਆ, ਪੂਰਨ ਵੈਰਾਗ ਹੋ ਜਾਏ। ਉਹਦੇ ਵਿੱਚੋਂ ਵੈਰਾਗ ਦੇ ਵਿੱਚੋਂ ਫਿਰ ਐਸਾ ਪਰਮਾਤਮਾ ਦੇ ਪਿਆਰ ਦਾ ਬਲਬਲਾ ਉੱਠੀ, ਐਸਾ ਅੰਮ੍ਰਿਤ ਇਕਾਗਰਤਾ ਵਿੱਚ ਪ੍ਰਾਪਤ ਹੋਏਗਾ ਜਿਹੜਾ ਕਾਮ ਕ੍ਰੋਧ ਦੀ ਜ਼ਹਿਰ ਨੂੰ ਖਤਮ ਕਰ ਦਿੰਦਾ ਹੈ ਨਾਮ ਨੂੰ ਇਸ ਪ੍ਰਕਾਰ ਜਪਦੇ ਹਾਂ। ਅਤੇ ਪੂਰਨਮਾਸ਼ੀ ਦੇ ਦਿਹਾੜੇ ਨਾਲ ਬਸ ਇੰਨੀਆਂ ਕੁ ਗੱਲਾਂ ਹੀ ਆਪ ਜੀ ਨੇ ਸਵੀਕਾਰ ਕਰਨੀਆਂ। ਅਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦੀ ਬਾਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ ਸੀ ਉਹ ਪਿੱਛੇ ਆਪ ਜੀ ਸੁਣ ਚੁੱਕੇ ਹੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਫਿਰ ਜੇ ਐਸਾ ਵੀ ਲੋਕ ਕਵਿਤਾ ਰਚਣ ਵਾਲੇ ਨਾਨਕ ਸ਼ਬਦ ਦੀ ਵਰਤੋਂ ਕਰਨ ਲੱਗ ਗਏ, ਉਹਦੀਆਂ ਮਿਸਾਲਾਂ ਮਿਲਦੀਆਂ। ਗੱਲਾਂ ਭਾਵੇਂ ਚੰਗੀਆਂ ਲਿਖੀਆਂ ਹੋਣ, ਇਹਦਾ ਵਿਰੋਧ ਨਹੀਂ ਚੰਗੀਆਂ ਗੱਲਾਂ ਦਾ, ਕੋਈ ਵੀ ਕਵਿਤਾ 'ਚ ਲਿਖ ਸਕਦਾ। ਮਾੜੀ ਗੱਲ ਇਹ ਹੈ ਜਿਹੜਾ ਨਾਨਕ ਸ਼ਬਦ ਵਰਤ ਕੇ ਨਾ ਉਹਨੂੰ ਇਹ ਬਣਾਉਣਾ ਵੀ ਇਹ ਗੁਰੂ ਨਾਨਕ ਦੀ ਰਚਨਾ ਮਿਸਾਲ ਦੇ ਤੌਰ 'ਤੇ। ਅਤੇ ਜਿਵੇਂ ਉਹਨਾਂ ਮਨਮਤੀਆਂ ਦੀ ਕਵਿਤਾ ਵਿੱਚ ਮਿਲਦਾ ਹੈ, ਕਹਿੰਦੇ ਦੇ ਦੀਆ ਸੋ ਦੁੱਧ ਬਰਾਬਰ, ਹੈ ਤਾਂ ਸਿਧਾਂਤ ਗੱਲਾਂ ਚੰਗੀਆਂ ਨੇ ਸਾਰੀਆਂ। ਦੇ ਦੀਆ ਸੋ ਦੁੱਧ ਬਰਾਬਰ, ਮੰਗ ਲਈਆ ਸੋ ਪਾਨੀ। ਜਿਹੜਾ ਤਾਂ ਆਪਣੇ ਆਪ ਕਿਸੇ ਨੇ ਕੋਈ ਚੀਜ਼ ਵਸਤੂ ਦੇ ਦਿੱਤੀ ਕਹਿੰਦੇ ਦੁੱਧ ਦੀ ਨਿਆਈ ਹੈ, ਜਿਹੜੀ ਮੰਗ ਲਈ ਉਹ ਪਾਣੀ ਦੀ ਨਿਆਈ ਪਤਲਾ ਹੋ ਗਿਆ ਮੰਗਣ ਵਾਲਾ। ਦੇ ਦੀਆ ਸੋ ਦੁੱਧ ਬਰਾਬਰ, ਮੰਗ ਲਈਆ ਸੋ ਪਾਣੀ, ਰਗੜ ਝਗੜ ਕੇ ਰੱਤ ਬਰਾਬਰ। ਜਿਹੜਾ ਲੜਕੀ ਲਿਆ ਉਹ ਕਹਿੰਦੇ ਰੱਤ ਦੇ ਰੱਤ ਪੀਣ ਦੇ ਬਰਾਬਰ ਹੋ ਗਿਆ। ਕਿਸੇ ਦਾ ਦਾਨ ਕਰਨ ਨੂੰ ਚਿੱਤ ਨਹੀਂ ਕਰਦਾ, ਉਹ ਲੜਕੇ ਉਹਦੇ ਕੋਲੋਂ ਲਿਆ ਵੀ ਇੰਨੇ ਤੇਰੇ ਕੋਲੋਂ ਲੈਣੇ ਹੀ ਲੈਣੇ ਆ, ਉਹ ਫਿਰ ਕਹਿੰਦੇ ਰੱਤ ਬਰਾਬਰ। ਕਹੋ ਨਾਨਕ ਨਿਰਬਾਨੀ, ਪਿੱਛੇ ਤੇ ਲਖਤਾ ਗੁਰੂ ਨਾਨਕ ਦਾ ਨਾਮ, ਵੀ ਇਹ ਗੱਲ ਗੁਰੂ ਨਾਨਕ ਕਹਿ ਰਹੇ ਨੇ, ਗੁਰੂ ਨਾਨਕ ਦੀ ਉਚਾਰਨ ਨਹੀਂ ਕੀਤੀ ਹੋਈ। ਇਸ ਕਰਕੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧਿਆਨ ਵਿੱਚ ਲਿਆਉਂਦੀ ਸੱਚੇ ਪਾਤਸ਼ਾਹ ਵੀ ਆਹ ਦੇਖੋ। ਦੂਸਰਾ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਆਪ ਜੀ ਨੂੰ ਤੁਰੰਤ ਹੁਕਮ ਹੈ, ਆਪ ਸਭ ਕੁਝ ਜਾਣਦੇ ਹੋ, ਇਹ ਤਾਂ ਇੱਕ ਇਤਿਹਾਸ ਬਣਾ ਰਹੇ ਹੋ ਤੁਸੀਂ। ਦੋਹੇ ਥਾ ਬਾਣੀ ਕਾ ਬੋਹੇ ਥਾ, ਕਲਯੁਗ ਜਹਾਜ਼ ਅਰਜਨ ਗੁਰੂ, ਤੁਹਾਡਾ ਤਾਂ ਖੁਦ ਜੀਵਨ ਜਹਾਜ਼ ਰੂਪ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਨਾਮ ਦਾ ਜਹਾਜ਼ ਜਿਹਦੇ ਆਸਰੇ ਸੰਸਾਰ ਨੂੰ ਪਾਰ ਕਰਨਾ ਸੀ ਉਹਦੇ ਲਈ ਫਿਰ ਸਤਿਗੁਰੂ ਜੀ ਨੇ ਸਾਰੇ ਸਿੱਖ ਜਿਹੜੇ ਨਾਮੀ ਨਾਮੀ ਸਿੱਖ ਇਕੱਠੇ ਕੀਤੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਅਤੇ ਇਹਨਾਂ ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਫਿਰ ਇਹਦੇ ਲਈ ਤਾਂ ਇੱਕੋ ਹੀ ਉਪਾਅ ਹੈ ਵੀ ਇੱਕ ਤਾਂ ਹੁਕਮਨਾਮੇ ਲਿਖ ਦਈਏ ਵੀ ਜਿੱਥੇ ਵੀ ਵੱਡੇ ਗੁਰੂਆਂ ਦਾ ਕਿਸੇ ਕੋਲ ਇੱਕ ਸ਼ਬਦ ਹੋਵੇ, ਇੱਕ ਬਾਣੀ ਹੋਵੇ, ਅਤੇ ਉਹ ਲੈ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਜਾਣ। ਨਾਲ ਇਹ ਸਿੱਖਾਂ ਨੂੰ ਦੱਸ ਦਿਓ ਵੀ ਜੋ ਤੁਹਾਨੂੰ ਵੱਡਿਆਂ ਤੋਂ ਸਾਡਿਆਂ ਤੋਂ ਮਿਲੇ ਹੋਏ ਨੇ, ਜੋ ਬਖਸ਼ੀਆਂ ਹੋਈਆਂ ਨੇ, ਅਸੀਂ ਸਿਰੋਪੋ ਦੇ ਨਾਲ ਇਹ ਵੀ ਵਾਪਸ ਕਰ ਦਿਆਂਗੇ, ਉਤਾਰਾ ਕਰਨਾ ਉਹਦਾ। ਗੁਰੂ ਸਾਹਿਬ ਕੰਠੋਂ ਵੀ ਉਚਾਰ ਸਕਦੇ ਸੀ, ਦਸਵੇਂ ਜਾਮੇ 'ਚ ਵਿਚਾਰਿਆ ਹੀ ਹੈ। ਅਤੇ ਉਹਦੇ ਵਿੱਚ ਫਿਰ ਹੁਕਮਨਾਮੇ ਵੀ ਲਿਖੇ ਗਏ। ਪਰ ਮਹਾਰਾਜ ਸਾਹਿਬ ਕਹਿੰਦੇ ਵੱਡਾ ਖਜ਼ਾਨਾ ਬਾਣੀ ਦਾ ਸਾਡੇ ਨਾਨਕ ਹੀ ਹੈ। ਮੇਰੇ ਸਕੇ ਮਾਮਾ ਜੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਦੇ ਕੋਲ ਮੇਰੇ ਪਿਤਾ ਦੀ ਬਾਣੀ ਦੇ ਸਮੇਤ ਚਾਰ ਬਾਣੀਆਂ, ਚਾਰ ਗੁਰੂਆਂ ਦੀ ਬਾਣੀ ਦਾ ਖਜ਼ਾਨਾ, ਜਿਹੜੇ ਗੁਰੂ ਅਮਰਦਾਸ ਮੇਰੇ ਨਾਨੇ ਗੁਰੂ ਨੇ ਬਚਨ ਕੀਤਾ ਸੀ ਜਦੋਂ ਬਾਬਾ ਮੋਹਨ ਜੀ ਦੇ ਘਰ ਸੰਤਾਨ ਹੋਈ, ਉਹਨਾਂ ਦਾ ਸੰਸਰਾਮ ਉਹਦਾ ਨਾਮ ਰੱਖਿਆ ਗਿਆ, ਗੁਰੂ ਅਮਰਦਾਸ ਜੀ ਦੇ ਪੋਤਰੇ ਸਨ। ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਇਹ ਸਾਰੀ ਬਾਣੀ ਦੀਆਂ ਜਿਹੜੀਆਂ ਪਹਿਲਾਂ ਜੈਸੇ ਉਸ ਪੋਥੀ ਦਾ ਜ਼ਿਕਰ ਕੀਤਾ ਸੀ ਪਿਛਲੇ ਦੀਵਾਨ ਵਿੱਚ, ਜੋ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਨੇ ਮੱਕੇ ਵਿੱਚ ਗਏ ਆਸਾ ਹੱਥ ਕਿਤਾਬ ਕਸ਼, ਜਾਂ ਪੁੱਛਣ ਖੋਲ ਕਿਤਾਬ ਨੂੰ, ਇਹਦਾ ਮਤਲਬ ਬਾਣੀ ਉਚਾਰਨ ਕਰਕੇ ਲਿਖ ਲੈਂਦੇ ਸਨ ਮਹਾਰਾਜ। ਅਤੇ ਉਸ ਬਾਣੀ ਨੂੰ ਅਗਲੇ ਗੁਰੂ ਨੂੰ ਗੁਰਤਾਗਤੀ ਦੇਣ ਵੇਲੇ ਉਹ ਪੋਥੀ ਵੀ ਸੌਂਪੀ ਜਾਂਦੀ ਸੀ। ਐਸੇ ਸੰਕੇਤ ਮਿਲਦੇ ਹੈ। ਕੁਛ ਇਤਿਹਾਸਾਂ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਹੈ, ਇਹਦੀ ਕੋਈ ਸ਼ੰਕਾ ਨਹੀਂ ਆਪਾਂ ਨੇ ਕਰਨੀ, ਕਿਉਂਕਿ ਇਤਿਹਾਸ ਵਿੱਚ ਇੰਨਾ ਜ਼ਿਕਰ ਤਾਂ ਆਇਆ ਵੀ ਬਾਣੀ ਕਾ ਖਜ਼ਾਨਾ ਭਾਈ ਲਹਿਣੇ ਕੋ ਸੌਂਪਿਆ, ਫਿਰ ਹੋਰ ਖਜ਼ਾਨਾ ਕਿਹੜਾ ਸੀ? ਇਹ ਸਮਝਣ ਦੀ ਬਾਤ ਹੈ। ਅਤੇ ਇਹ ਸਿਲਸਿਲਾ ਚੱਲਦਾ ਰਿਹਾ ਵੀ ਸਾਰੇ ਚਾਰ ਗੁਰੂਆਂ ਦੀ ਬਾਣੀ ਦੀਆਂ ਪੋਥੀਆਂ ਇਹ ਬਾਬਾ ਸੰਸ ਰਾਮ, ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਪੋਤਰਾ, ਬਾਬੇ ਮੋਹਨ ਜੀ ਦਾ ਸਪੁੱਤਰ, ਉਹਨਾਂ ਨੇ ਸਾਧ ਸਿੰਘ ਜੀ ਲਿਖਣ ਦੀ ਸੇਵਾ ਕੀਤੀ। ਲਿਖਾਰੀ ਵੱਡੇ ਸਨ, ਸੁੰਦਰ ਲਿਖਾਈ ਸੀ। ਉਹ ਪੋਥੀਆਂ ਜਿਹੜੀਆਂ ਸਨ, ਗੁਰੂ ਅਮਰਦਾਸ ਮਹਾਰਾਜ ਨੇ ਇਸ਼ਾਰਾ ਜੋ ਕੀਤਾ ਸੀ ਬਾਬੇ ਮੋਹਨ ਜੀ ਨੂੰ, ਕੋਈ ਕਰ ਵਿਖੀਲੀ ਨਿਵੇ ਨਾਹੀਂ, ਫਿਰ ਸਤਿਗੁਰ ਆਣ ਵਾਇਆ ਵੀ ਹੁਣ ਝੁਕਣ ਦਾ ਸਮਾਂ ਨਹੀਂ, ਵੀ ਹੁਣ ਇਹਨਾਂ ਦੇ ਅੱਗੇ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਾ ਦਿੱਤਾ, ਮੈਂ ਖੁਦ ਮੱਥਾ ਟੇਕ ਦਿੱਤਾ, ਵੀ ਚੌਥੇ ਥਾਂ 'ਤੇ ਗੁਰੂ ਨਾਨਕ ਦਾ ਸਰੂਪ ਇਹ ਰਾਮਦਾਸ ਜੀ ਹੋਏ, ਹੁਣ ਗੁਰੂ ਰਾਮਦਾਸ ਹੋ ਗਏ, ਮੇਰਾ ਸਰੂਪ ਜਾਣ ਕੇ ਮੱਥਾ ਟੇਕਣਾ, ਅਤੇ ਤੂੰ ਪੁੱਤਰਾ ਈਰਖਾ ਕਰਕੇ ਵਕੀਲੀ ਕਰਕੇ ਨਿਵਿਆ ਨਹੀਂ, ਅਤੇ ਹੁਣ ਈਰਖਾ 'ਚ ਸੜਦਾ ਰਹੇਗਾ, ਉਨੀ ਦੇਰ ਤੱਕ ਜਲਣ ਈਰਖਾ ਦੀ ਹੁੰਦੀ ਰਹੂਗੀ। ਵੀ ਇਹਦਾ ਇੱਕੋ ਹੀ ਉਪਾਅ ਹੈ, ਜਿਸ ਵੇਲੇ ਇਹਨਾਂ ਦਾ ਸਪੁੱਤਰ ਅੱਗੇ, ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਜਿਹਨੂੰ ਮੈਂ ਵਰ ਦਿੱਤਿਆ, ਦੋਹਿਥਾ ਬਾਣੀ ਕਾ ਬੋਹਿਥਾ, ਜਦੋਂ ਨਾਮ ਬਾਣੀ ਦਾ ਬੋਹਿਥਾ ਤਿਆਰ ਕਰਨਾ, ਪੋਥੀਆਂ ਦੀ ਲੋੜ ਪਊਗੀ, ਫਿਰ ਉਹ ਚੱਲ ਕੇ ਆਉਣਗੇ ਤੇਰੇ ਕੋਲ, ਤਾਂ ਪੋਥੀਆਂ ਬਾਅਦ ਵਿੱਚ ਦਹੀਂ, ਭਾਣਜਾ ਨਾ ਸਮਝੀ, ਗੁਰੂ ਨਾਨਕ ਸਮਝੀ ਉਹਨਾਂ ਨੂੰ, ਉਹਨਾਂ ਦੇ ਚਰਨਾਂ 'ਤੇ ਸਿਰ ਧਰ ਕੇ ਮੱਥਾ ਟੇਕੇਗਾ, ਤੇਰੀ ਜਲਣ ਖਤਮ ਹੋ ਜਾਊਗੀ, ਤੈਨੂੰ ਸ਼ਾਂਤੀ ਪ੍ਰਾਪਤ ਹੋ ਜਾਊ। ਬਾਬਾ ਮੋਹਨ ਜੀ ਉਸ ਜਲਣ ਵਿੱਚ ਬਹੁਤ ਤੰਗ ਹੋਏ, ਪਰ ਉਹਦੇ 'ਚ ਇਹਨਾਂ ਨੇ ਇੱਕੋ ਹੀ ਉਪਾਅ ਸੋਚ ਲਿਆ ਵੀ ਬਹੁਤੀ ਦੇਰ ਦਸਮ ਦੁਆਰ ਪ੍ਰਾਣ ਚੜ੍ਹਾ ਕੇ ਬੈਠਾ ਰਹਿਣਾ ਸਮਾਧੀ 'ਚ, ਸੁਣ ਸਮਾਧੀ 'ਚ ਬੈਠੇ ਰਹਿਣਾ। ਜਦੋਂ ਪ੍ਰਾਣ ਹੇਠਾਂ ਤਰਦੇ ਸੀ ਉਸ ਵੇਲੇ ਫਿਰ ਉਹ ਹਿਰਦੇ 'ਚ ਜਲਣ ਹੁੰਦੀ ਸੀ, ਉਸੇ ਤਰ੍ਹਾਂ ਘਬਰਾਹਟ ਪੈਂਦੀ ਸੀ। ਸਮਾਂ ਲੰਘਦਾ ਗਿਆ। ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਸਿੱਖੋ ਵੀ ਜੇ ਹੁਣ ਬਾਤ ਇਹ ਸੀ ਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ, ਤਾਂ ਫਿਰ ਬਾਣੀ ਦਾ ਖਜ਼ਾਨਾ ਗੋਇੰਦਵਾਲ ਹੈ, ਲਿਆਓ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨਾ ਦਾ ਕੰਮ ਆਰੰਭ ਕਰੀਏ, ਵੀ ਉਹ ਪੋਥੀਆਂ ਪ੍ਰਾਪਤ ਕਰਨੀਆਂ ਪੈਣਗੀਆਂ। ਇੰਨਾ ਹੀ ਬਚਨ ਕਿਹਾ ਮਹਾਰਾਜ ਨੇ। ਭਾਈ ਗੁਰਦਾਸ ਜੀ ਥੋੜ੍ਹੇ ਜਿਹੇ ਕਾਹਲੇ ਹੋ ਕੇ ਬੋਲ ਪਏ, ਇਤਿਹਾਸ ਵਿੱਚ ਜ਼ਿਕਰ ਹੈ। ਕਹਿੰਦੇ ਮਹਾਰਾਜ ਵੀ ਇਹ ਤਾਂ ਫਿਰ ਮੈਂ ਲਾਇਆ ਨਾ, ਇਤਿਹਾਸ ਜ਼ਿਕਰ ਹੈ। ਮਹਾਰਾਜ ਸੋਚਣ ਲੱਗੇ ਕਿ ਭਾਈ ਸਾਹਿਬ ਨੇ ਥੋੜ੍ਹਾ ਜਿਹਾ ਸੂਖਮ ਜਿਹੀ ਹੰਕਾਰ ਹੈ, ਭਾਵੇਂ ਮੈਂ ਆ ਗਈ ਵੀ ਮੈਂ ਲਿਆਉਣਾ, ਕਿਉਂ ਭਾਈ ਸਾਹਿਬ ਦਾ ਪਿਛੋਕੜ ਹੈ, ਭਾਈਚਾਰਾ ਇਹਨਾਂ ਦਾ, ਭੱਲਿਆਂ ਦੀ ਬਨ ਸਿੰਘ ਈਸ਼ਰਦਾਸ ਦੇ ਪੁੱਤ ਇਹ ਨੇ, ਗੁਰੂ ਰਾਮਦਾਸ ਜੀ ਉਹਨੂੰ ਵੀ ਚਾਚੇ ਤਾਏ ਉਹ ਭਰਾ ਹੀ ਲੱਗਦੇ ਆ, ਪਰ ਇਹਨਾਂ ਨੂੰ ਇਹ ਗਿਆਨ ਨਹੀਂ ਕਿ ਗੁਰੂ ਨਾਨਕ ਦੇ ਘਰ ਦੇ 'ਚ ਇੰਨਾ ਵੀ ਹੰਕਾਰ ਪ੍ਰਵਾਨ ਨਹੀਂ ਹੈ। ਮਹਾਰਾਜ ਸਾਹਿਬ ਨੇ ਸੋਚਿਆ ਪੋਥੀਆਂ ਤਾਂ ਨਹੀਂ ਮਿਲਣੀਆਂ ਇਹਨੂੰ, ਪੋਥੀਆਂ ਲਿਆਉਣ ਦੀ ਡਿਊਟੀ ਤਾਂ ਜਿਹਦੀ ਆ ਉਹਨੂੰ ਮਿਲਣਗੀਆਂ, ਪਰ ਇੱਕ ਬਾਤ ਤਾਂ ਹੋਊਗੀ ਵੀ ਨਿਰਹੰਕਾਰ ਤਾਂ ਹੋ ਜੂਗਾ ਸਿੱਖ ਮੇਰਾ। ਕਹਿੰਦੇ ਭਾਈ ਸਾਹਿਬ ਜੀ ਜਾਓ, ਇਹ ਤੁਹਾਡਾ ਨਾਲੇ ਭਾਈਚਾਰਾ ਹੈ, ਮੇਰੇ ਮਾਮਾ ਜੀ ਅਤੇ ਤੁਸੀਂ, ਹੁਣ ਤੁਸੀਂ ਵੀ ਮੇਰੇ ਮਾਮਾ ਜੀ, ਜਾਓ ਲੈ ਆਓ। ਭਾਈ ਸਾਹਿਬ ਗਿਆ ਕਾਲੀ ਕਾਲ, ਜਾ ਕੇ ਆਵਾਜ਼ਾਂ ਮਾਰਦਾ ਰਿਹਾ ਸਾਰੀ ਰਾਤ, ਦਰਵਾਜ਼ਾ ਕੀ ਨੇ ਖੋਲ੍ਹਣਾ ਸੀ। ਵਾਪਸ ਮੁੜਿਆ ਆਇਆ, ਮੋਹਰੀ ਜੀ ਮਿਲੇ, ਕਹਿਣ ਲੱਗੇ ਭਾਈ ਸਾਹਿਬ ਵਾਪਸ ਚਲੇ ਜਾਓ, ਪੋਥੀਆਂ ਤਾਂ ਇੱਕ ਪਾਸੇ ਰਹੀਆਂ, ਤਾਂ ਮਿਲਦੇ ਵੀ ਨਹੀਂ ਕਿਸੇ ਨੂੰ, ਅੰਦਰ ਬੈਠਿਆ ਸਮਾਧੀ ਲਈ, ਨਿਰਹੰਕਾਰ ਹੋ ਕੇ ਚਲੇ ਗਏ ਹੌਲੇ ਜਿਹੇ ਹੋ ਕੇ। ਮਹਾਰਾਜ ਕਹਿੰਦੇ ਪੋਥੀਆਂ ਨਹੀਂ ਲੈ ਕੇ ਆਏ? ਕਹਿੰਦੇ ਮਹਾਰਾਜ ਵੀ ਉਹ ਤਾਂ ਦਰਸ਼ਨ ਵੀ ਨਹੀਂ ਦਿੱਤੇ, ਪੋਥੀਆਂ ਤਾਂ ਦੇਣੀਆਂ ਇੱਕ ਪਾਸੇ ਰਹੀਆਂ। ਕਹਿਣ ਲੱਗੇ ਅੱਛਾ, ਬਾਬਾ ਬੁੱਢਾ ਸਾਹਿਬ ਉੱਠ ਖੜ੍ਹੇ, ਕਹਿੰਦੇ ਮਹਾਰਾਜ ਵੀ ਇਸ ਤਰ੍ਹਾਂ ਕਰੋ ਵੀ ਮੈਨੂੰ ਆ ਕਿਹਾ ਦਿਓ, ਮੈਂ ਜਾਣਾ, ਮੈਂ ਲੈ ਕੇ ਆਉਣਾ। ਮਹਾਰਾਜ ਸਾਹਿਬ ਨੇ ਸੋਚਿਆ ਵੀ ਬਾਬਾ ਬੁੱਢਾ ਸਾਹਿਬ ਨੇ, ਹੰਕਾਰ ਤਾਂ ਹੈ ਨਹੀਂ ਇਹਨਾਂ ਦੇ ਅੰਦਰ, ਲੇਕਿਨ ਇਹ ਥੋੜ੍ਹੀ ਜਿਹੀ ਕਾਹਲੀ ਇਹ ਵੀ ਕਰ ਗਏ ਵੀ ਹੁਣ ਇਹਨਾਂ ਦਾ ਸਤਿਕਾਰ ਗੁਰੂ ਨਾਨਕ ਦੇ ਵੇਲੇ ਤੋਂ ਚੱਲਿਆ ਆ ਰਿਹਾ, ਵੀ ਇਹਨਾਂ ਦੇ ਸਤਿਕਾਰ 'ਚ ਫਰਕ ਕਾਹਨੂੰ ਪਾਉਣਾ, ਪੋਥੀਆਂ ਤਾਂ ਇਹਨਾਂ ਨੂੰ ਵੀ ਨਹੀਂ ਮਿਲਣੀਆਂ। ਬਾਬਾ ਜੀ ਤੁਸੀਂ ਲਿਆ ਸਕਦੇ ਹੋ, ਤੁਸੀਂ ਲੈ ਆਓ। ਬਾਬਾ ਬੁੱਢਾ ਸਾਹਿਬ ਗਏ। ਮੈਂ ਬਹੁਤ ਸੰਖੇਪ ਨਾਲ ਬੇਨਤੀ ਕਰਨ ਲੱਗਾ, ਇਤਿਹਾਸ ਇਹ ਲੰਮਾ, ਰਸਦਾਇਕ ਵੀ ਹੈ, ਵਿਸਥਾਰ ਦੇ ਨਾਲ ਬਹੁਤ ਰਸ ਵੀ ਹੁੰਦਾ। ਅਤੇ ਗਏ, ਜਾ ਕੇ ਆਵਾਜ਼ਾਂ ਮਾਰੀਆਂ, ਆਵਾਜ਼ਾਂ ਭਲਾ ਕਿਹੜੇ ਨੇ ਸੁਣਨੀਆਂ ਸੀ, ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਮੈਂ ਇੱਕਣ ਤਾਂ ਮੁੜਨਾ ਨਹੀਂ ਜਿਵੇਂ ਭਾਈ ਗੁਰਦਾਸ ਮੁੜਿਆ, ਵੀ ਉਹ ਤਾਂ ਬਾਹਰ ਤੋਂ ਹੀ ਮੁੜ ਗਿਆ, ਮੈਂ ਨਹੀਂ ਇੱਕਣ ਮੁੜਨਾ ਹੈ, ਫਿਰ ਮੇਰਾ ਅਤੇ ਗੁਰਦਾਸ ਦਾ ਕੀ ਫਰਕ ਹੋਇਆ। ਅਤੇ ਬਾਬਾ ਜੀ ਉੱਤੇ ਚੁਬਾਰੇ 'ਤੇ ਚੜ੍ਹ ਗਏ, ਚੜ੍ਹ ਕੇ ਸੋਚਣ ਲੱਗੇ ਵੀ ਬਾਬਾ ਮੋਹਨ ਜੀ ਤੱਕ ਕਿਵੇਂ ਪਹੁੰਚਿਆ ਜਾਏ, ਦਰਵਾਜ਼ਾ ਲੱਗਿਆ ਅੰਦਰੋਂ। ਉਹਨੇ ਕਿਹਾ ਵੀ ਕੋਈ ਬਾਤ ਨਹੀਂ, ਮੈਨੂੰ ਇਹ ਸੁਭਾਅ ਹੀ ਹੈ, ਜਿੱਦਣ ਵੱਡੇ ਗੁਰੂ ਗੁਰੂ ਅਮਰਦਾਸ ਜੀ ਕੋਠੇ ਦੇ ਵਿੱਚ ਬਾਸਰ ਕੀਆਂ ਗੱਲਾਂ, ਅਤੇ ਉੱਥੇ ਲਿਖ ਦਿੱਤਾ ਸੀ ਵੀ ਜਿਹੜਾ ਦਰਵਾਜ਼ਾ ਖੋਲੂਗਾ ਜਮਾਂ ਦੇ ਲੋਕ ਨੂੰ ਜਾਊ, ਉੱਥੇ ਵੀ ਤਾਂ ਮੈਨੂੰ ਹਿੰਮਤ ਕਰਨੀ ਪਈ ਸੀ, ਪਾੜ ਲਾਉਣਾ ਪਿਆ ਸੀ, ਸੰਨ ਲਾਉਣਾ ਪਿਆ ਸੀ, ਸੰਨ ਸਾਹਿਬ ਗੁਰਦੁਆਰਾ ਬਣਿਆ। ਬਾਬਾ ਜੀ ਨੇ ਸੋਚਿਆ ਵੀ ਇੱਟਾਂ ਹੀ ਨੇ, ਥੋੜ੍ਹੀਆਂ ਇੱਟਾਂ ਉਹ ਖੇਡ ਕੇ ਵੀ ਆਹ ਚੂਲਾ ਪੱਟ ਕੇ ਇੱਕ ਪਾਸੇ ਕਰ ਦਿੰਦੇ ਹਾਂ, ਅੰਦਰ ਜਾ ਵੜਦੇ ਹਾਂ। ਬਾਬਾ ਜੀ ਨੇ ਐਸਾ ਹੀ ਕੀਤਾ, ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਜ਼ਿਕਰ ਹੈ, ਜਦੋਂ ਦਰਵਾਜ਼ਾ ਪੱਟ ਕੇ ਇੱਕ ਪਾਸੇ ਕਰਕੇ ਅੰਦਰ ਜਾ ਵੜੇ, ਅਤੇ ਇਹਨੇ ਨੂੰ ਕਿਸੇ ਨੇ ਖਬਰ ਕਰ ਦਿੱਤੀ ਬਾਬਾ ਮੋਹਨ ਜੀ ਦੇ ਛੋਟੇ ਭਰਾ ਮੋਹਰੀ ਜੀ ਨੂੰ, ਜਿਨ੍ਹਾਂ 'ਤੇ ਗੁਰੂ ਨੇ ਵੀ ਮਾਣ ਕੀਤਾ, ਮੋਹਰੀ ਪੁੱਤ ਸਨਮੁੱਖ ਹੋ ਗਿਆ, ਰਾਮਦਾਸ ਹੈ ਪੈਰੀਂ ਪਾਏ ਜੀ, ਇਹ ਗੁਰਮੁਖ ਸੁਭਾਅ ਦੇ ਸੀ। ਉਹਨੇ ਕਿਹਾ ਜੀ ਅਨਰਥ ਹੋਣ ਵਾਲਾ, ਨਾ ਤਾਂ ਬਚਨ ਮੁੜਨਾ ਬਾਬੇ ਬੁੱਢੇ ਸਾਹਿਬ ਦਾ, ਅਤੇ ਨਾ ਉਹ ਦਰਬਾਸ਼ਾ ਰਿਖੀ ਦਾ ਰੂਪ ਹੈ, ਤੁਹਾਡਾ ਭਰਾ ਵੀ ਛੱਡਣਾ ਉਹਨੇ ਵੀ ਨਹੀਂ ਬਾਬੇ ਬੁੱਢੇ ਸਾਹਿਬ ਨੂੰ, ਅਤੇ ਬਾਬੇ ਬੁੱਢੇ ਸਾਹਿਬ ਨੇ ਵੀ ਕਸਰ ਨਹੀਂ ਛੱਡਣੀ। ਜੇ ਉਹਨੇ ਕਿਹਾ ਵੀ ਗੱਲ ਅਨਰਥ ਹੋ ਜਾਊਗਾ, ਵੀ ਦੋ ਵੱਡੀਆਂ ਸ਼ਕਤੀਆਂ ਦਾ ਟਕਰਾਅ ਹੋਣ ਵਾਲਾ, ਇਹ ਮਹਾਂਭਾਰਤ ਦੇ ਯੁੱਧ ਤੋਂ ਬਚਾ ਲਓ ਬਾਬੇ ਮੋਹਨ ਦੇ ਚਵਾਰੇ ਨੂੰ। ਅਤੇ ਬਾਬਾ ਮੋਹਨ ਜੀ ਦੀਆਂ ਮੋਢੇ ਫੜ ਕੇ ਅੰਦਰ ਜਾ ਕੇ ਬਾਬਾ ਬੁੱਢਾ ਸਾਹਿਬ ਨੇ ਉਹਨੂੰ ਹਿਲਾਇਆ ਚੰਗੀ ਤਰ੍ਹਾਂ ਵੀ ਸਮਾਧੀ ਖੋਲ, ਅਤੇ ਇਹਨੇ ਨੂੰ ਮੋਹਨ ਜੀ ਮੋਹਰੀ ਜੀ ਜਾ ਪਹੁੰਚੇ, ਜਾ ਕੇ ਕਿਹਾ ਬਾਬਾ ਜੀ ਹੱਥ ਜੋੜ ਕੇ ਵੀ ਮੇਰੀ ਬੇਨਤੀ ਸੁਣ। ਉਹਨੇ ਦੇਖਿਆ ਮੋਹਰੀ ਜੀ ਆਏ ਨਾ, ਬਾਬਾ ਜੀ ਨੇ ਹੱਥ ਜੋੜ ਲਏ, ਉਹਨਾਂ ਨੂੰ ਮੱਥਾ ਟੇਕ, ਉਹਨਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ, ਕਿਹਾ ਮਹਾਰਾਜ ਬੇਨਤੀ ਸੁਣੋ, ਇੱਧਰ ਆਓ, ਇਹਨੂੰ ਬੈਠਾ ਰਹਿਣ ਦਿਓ ਜਿੱਥੇ ਬੈਠਾ ਹੈ, ਦਰਵਾਜ਼ੇ ਦੀ ਤਾਂ ਕੋਈ ਬਾਤ ਨਹੀਂ, ਦਰਵਾਜ਼ੇ ਦੀਆਂ ਇੱਟਾਂ ਖੇਡ ਕੇ ਸਦਰ ਖੇਡ ਕੇ ਅੰਦਰ ਚਲੇ ਗਏ, ਇਹਦੀ ਤਾਂ ਕੋਈ ਬਾਤ ਨਹੀਂ, ਪਰ ਜੇ ਸਮਾਧੀ ਖੁੱਲ੍ਹ ਗਈ ਦਰਵਾਜ਼ੇ ਨਾਲੋਂ ਵੀ ਭੈੜਾ ਹੈ, ਪਤਾ ਨਹੀਂ ਕੀ ਕਹਿ ਦੇਣਾ ਇਹਨੇ, ਕਿਉਂਕਿ ਇਹਦੇ ਅੰਦਰ ਜਲਨ ਉਸ ਵੇਲੇ ਦੀ ਹੈ ਜਦੀ ਗੁਰੂ ਅਮਰਦਾਸ ਜੀ ਨੇ ਪਿਤਾ ਜੀ ਨੇ ਬਚਨ ਕੀਤਾ ਹੋਇਆ, ਜਿਵੇਂ ਸੱਪ ਦੇ ਵਿੱਚ ਜ਼ਹਿਰ ਹੁੰਦੀ ਹੈ ਉਹ ਜਣੇ ਖਣੇ ਦੇ ਡੰਗ ਮਾਰ ਦਿੰਦਾ, ਸ਼ਰਾਬ ਦੇਣ ਵਾਲਾ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਤਲਖਲੀ ਬਿਰਤੀ ਹੁੰਦੀ ਹੈ, ਦਰਵਾਸ਼ੇ ਦੀ ਤੋਂ ਗੁਣ ਬਿਰਤੀ ਸੀ, ਬਾਬਾ ਮੋਹਨ ਜੀ ਦੀ ਤੋਂ ਗੁਣ ਬਿਰਤੀ। ਕਹਿਣ ਲੱਗੇ ਫਿਰ ਮੈਂ ਤਾਂ ਪੋਥੀਆਂ ਲੈ ਕੇ ਜਾਣੀਆਂ ਸੀ, ਕਹਿੰਦੇ ਜੀ ਮਿਹਰਬਾਨੀ ਕਰਕੇ ਜਾਓ ਤੁਸੀਂ ਵੀ ਅਨਰਥ ਹੋ ਜਾਊਗਾ। ਮੁੜ ਗਏ ਬਾਬਾ ਬੁੱਢਾ ਸਾਹਿਬ ਜੀ ਨਾਲ ਕੁਛ ਸੇਵਾਦਾਰ, ਮਹਾਰਾਜ ਸਾਹਿਬ ਕਹਿੰਦੇ ਬਾਬਾ ਜੀ ਪੋਥੀਆਂ ਸਾਹਿਬ, ਕਹਿੰਦੇ ਮਹਾਰਾਜ ਮੈਂ ਤਾਂ ਭਾਈ ਗੁਰਦਾਸ ਦੀ ਤਰ੍ਹਾਂ ਬਾਹਰੋਂ ਨਹੀਂ ਮੁੜ ਕੇ ਆਇਆ, ਮੈਂ ਤਾਂ ਅੰਦਰ ਵੀ ਜਾ ਵੜਿਆ ਸੀ, ਉਹਨਾਂ ਨੂੰ ਹਿਲਾਇਆ ਵੀ ਬਹੁਤ ਪਰ ਸਮਾਧੀ ਨਹੀਂ ਖੁੱਲ੍ਹੀ, ਮੈਂ ਕੀ ਕਰਾਂ। ਮਹਾਰਾਜ ਕਹਿੰਦੇ ਅੱਛਾ, ਸਤਿਗੁਰੂ ਜੀ ਫਿਰ ਸੰਗਤ ਕਰਨੀ ਦ੍ਰਿਸ਼ਟੀ ਪਾ ਕੇ ਨਾ ਸਾਰਿਆਂ ਕਰਨੀ ਦੇਖ ਕੇ, ਕਹਿੰਦੇ ਗੁਰਮੁਖੋ ਭਾਈ ਕਿਸੇ ਹੋਰ ਨੂੰ ਉਤਸ਼ਾਹ ਹੋਵੇ ਪੋਥੀਆਂ ਸਾਹਿਬ ਲਿਆਉਣ ਦਾ, ਤੁਹਾਡੇ 'ਚ ਕੋਈ ਹੋ ਵੀ ਜਾ ਸਕਦਾ। ਸਿੱਖਾਂ ਨੇ ਨੀਵੀਆਂ ਪਾ ਲਈਆਂ, ਜਿਹੜਾ ਕੰਮ ਭਾਈ ਗੁਰਦਾਸ ਤੋਂ ਨਹੀਂ ਹੋਇਆ ਬਾਬੇ ਬੁੱਢੇ ਸਾਹਿਬ ਤੋਂ ਨਹੀਂ, ਅਸੀਂ ਇਹਨਾਂ ਤੋਂ ਵੀ ਵੱਡੇ ਹਾਂ, ਨਾ ਮਹਾਰਾਜ ਸਾਹ ਤੋਂ ਨਹੀਂ ਹੋਣਾ ਕਾਲ। ਕਹਿੰਦੇ ਫਿਰ ਕਾਰਜ ਤਾਂ ਕਰਨਾ ਹੈ, ਫਿਰ ਹੋਰ ਕੌਣ ਕਰੂਗਾ, ਇਹ ਮਹਾਰਾਜ ਤਾਂ ਤੁਹਾਡਾ ਕੰਮ ਹੈ, ਤੁਹਾਨੂੰ ਹੀ ਕਰਨਾ ਪੈਣਾ। ਮਹਾਰਾਜ ਕਹਿੰਦੇ ਮੈਨੂੰ ਹੁਕਮ ਹੈ, ਦੇਖੋ ਕਿੰਨੀ ਨਿਮਰਤਾ ਹੈ ਸੰਗਤ ਦਾ, ਮੈਨੂੰ ਹੁਕਮ ਹੈ। ਹਾਂ ਬਾਬਾ ਜੀ ਸੰਗਤ ਦੀ ਬੇਨਤੀ ਹੈ। ਨਹੀਂ ਭਾਈ ਸੰਗਤ 'ਚ ਗੁਰੂ ਨਾਨਕ ਰਹਿੰਦਾ, ਫਿਰ ਇਹ ਗੁਰੂ ਨਾਨਕ ਦਾ ਹੁਕਮ ਹੈ, ਮੇਰੇ ਵੱਡਿਆਂ ਦਾ ਹੁਕਮ ਹੈ, ਸੰਗਤ ਦਾ ਹੁਕਮ ਮੰਨ ਕੇ ਮੈਂ ਤਿਆਰ ਹਾਂ ਜਾਣ ਨੂੰ, ਪਰ ਸੰਗਤ ਵੀ ਨਾਲ ਹੀ ਚੱਲੇ, ਤੁਸੀਂ ਨਾਲ ਚੱਲੋਗੇ, ਪੋਥੀਆਂ ਦਵਾਣ ਤਾਂ ਮਿਲਣਗੀਆਂ ਪੋਥੀਆਂ, ਮੈਨੂੰ ਇਕੱਲੇ ਨੂੰ ਨਹੀਂ ਮਿਲ ਸਕਦੀਆਂ। ਐਡੀ ਗਰੀਬੀ, ਐਡੀ ਨਿਮਰਤਾ ਗੁਰੂ ਸਾਹਿਬ ਵਿੱਚ, ਕਿਹਾ ਹੀ ਨਹੀਂ ਵੀ ਮੈਂ ਲਾਇਆ ਹੁਣ, ਨਾ ਜੀ ਸੰਗਤ ਸਮੇਤ ਚੱਲਾਂਗੇ। ਮਹਾਰਾਜ ਸਾਹਿਬ ਜੀ ਇੱਥੋਂ ਸਾਧ ਸਿੰਘ ਗਏ, ਸਿੱਖਾਂ ਨੇ ਇਤਿਹਾਸ ਵਿੱਚ ਜੋ ਹੈ ਉਹ ਮੈਂ ਲੁਕਾਉਣਾ ਨਹੀਂ ਚਾਹੁੰਦਾ, ਗੁਰੂ ਸਾਹਿਬ ਜੀ ਨੂੰ ਪਾਲਕੀ ਦੇ ਵਿੱਚ ਚੁੱਕ ਕੇ ਲੈ ਕੇ ਗਏ, ਐਸੇ ਹੀ ਕਰਦੇ ਸੀ, ਜਿੱਥੇ ਵੀ ਗੁਰੂ ਸਾਹਿਬ ਜਾਂਦੇ ਪਾਲਕੀ ਜਾਂਦੇ ਸੀ। ਗੋਬਿੰਦਵਾਲ ਸਾਹਿਬ ਪਹੁੰਚੇ, ਗੋਬਿੰਦਵਾਲ ਸਾਹਿਬ ਪਹੁੰਚ ਕੇ ਆਪਣੇ ਵੱਡਿਆਂ ਦੇ ਅਸਥਾਨ 'ਤੇ ਪਾਲਕੀ ਉਰਾਂ ਖੜਾ ਕੇ, ਫਿਰ ਪਹਿਲਾਂ ਆਪਣੇ ਵੱਡਿਆਂ ਦੇ ਅਸਥਾਨ 'ਤੇ ਜਿੱਥੇ ਜੋਤੀ ਜੋਤ ਸਮਾਏ ਸਨ, ਗੁਰੂ ਰਾਮਦਾਸ ਜੀ, ਮਾਤਾ ਭਾਨੀ ਜੀ, ਇਹ ਸਾਰੇ ਸਾਧ ਸਿੰਘ ਜੀ ਜਗ੍ਹਾ 'ਤੇ ਜਾ ਕਰਕੇ ਨਮਸਕਾਰਾਂ ਕੀਤੀਆਂ, ਉੱਥੇ ਬੌਲੀ ਸਾਹਿਬ ਦੇ 'ਚ ਇਸ਼ਨਾਨ ਕੀਤਾ। ਬੌਲੀ ਸਾਹਿਬ ਦੇ 'ਚ ਜਦੋਂ ਇਸ਼ਨਾਨ ਕੀਤਾ, ਉੱਥੇ ਸਾਧ ਸਿੰਘ ਲਿਖਿਆ ਇਤਿਹਾਸ ਵਿੱਚ
ਕਿ ਇੱਕ ਰਸਨਾ ਅਤੇ ਇਕਾਗਰ ਚਿੱਤਾ ਮਹਾਰਾਜ ਤਾਂ ਰਹਿੰਦੀ ਹਰ ਵੇਲੇ, ਇਹ ਤਾਂ ਬਾਤ ਨਹੀਂ ਬਣਦੀ ਵੀ ਆਪਾਂ ਕਹੀਏ ਇਕਾਗਰ ਮਨ ਹੋ ਕੇ, ਉਹ ਤਾਂ ਇਕਾਗਰਤਾ 'ਚ ਰਹਿੰਦੇ ਆ। ਜਪ ਜੀ ਦਾ ਪਾਠ ਕੀਤਾ ਐਨ ਪੂਰਾ ਰਸ ਲੈ ਕੇ, ਜਦੋਂ ਜਪ ਜੀ ਦਾ ਪਾਠ ਸੰਪੂਰਨ ਹੋਇਆ, ਗੁਰੂ ਅਮਰਦਾਸ ਜੀ ਪ੍ਰਤੱਖ ਪ੍ਰਗਟ ਹੋ ਕੇ ਸਿਰ 'ਤੇ ਹੱਥ ਰੱਖਿਆ, ਕਹਿੰਦੇ ਬੇਟਾ ਜਿਹੜਾ ਕਾਰਜ ਕਰਨ ਲਈ ਆਇਆ ਨਾ, ਅਤੇ ਉਹ ਕਾਰਜ ਤਾਂ ਤੇਰਾ ਸੰਪੂਰਨ ਹੋਊਗਾ ਹੀ ਹੋਊਗਾ, ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ। ਮੇਰੇ ਪੁੱਤਰ ਦਾ ਕ੍ਰੋਧੀ ਸੁਭਾਅ ਹੈ, ਜਿੰਨੀਆਂ ਮਰਜ਼ੀ ਫਿੱਕਾਂ ਗਾਲਾਂ ਕੱਢੇ, ਕੁਛ ਕਹੇ, ਸਹਾਰ ਲਈ ਅਤੇ ਵੱਡਿਆਂ ਦਾ ਖਜ਼ਾਨਾ ਆਪਣਾ ਸੰਭਾਲ ਲੈ, ਤੇਰੀ ਡਿਊਟੀ ਹੈ। ਹੈ ਮਹਾਰਾਜ ਸਤ ਵਚਨ, ਤੁਹਾਡੇ ਆਸ਼ੀਰਵਾਦ ਹੋ ਗਏ, ਹੁਣ ਕਾਰਜ ਹੋਊਗਾ, ਕਿਉਂਕਿ ਇਹ ਕਾਰਜ ਤਾਂ ਨਿਰੰਕਾਰ ਦਾ, ਨਿਰੰਕਾਰ ਨੇ ਕਰਨਾ। ਮਹਾਰਾਜ ਕਹਿੰਦੇ ਮੇਰੇ ਤੇ ਸਰੀਰ ਦਾ ਬਹਾਨਾ। ਉੱਥੋਂ ਬਾਅਦ ਫਿਰ ਮਹਾਰਾਜ ਸਾਹਿਬ ਜੀ ਸੰਗਤ ਸਮੇਤ ਬਾਬੇ ਮੋਹਨ ਜੀ ਦੇ ਚੁਬਾਰੇ ਦੇ ਹੇਠਾਂ ਗਲੀ ਦੇ ਵਿੱਚ ਉੱਥੇ ਭੁੰਜੇ ਬਹਿ ਗਏ, ਤੰਬੂਰਾ ਹੱਥ ਵਿੱਚ ਲਿਆ। ਇਹਨੂੰ ਤਾਨਪੂਰਾ ਕਹਿੰਦੇ ਨੇ ਹੁਣ ਦੀ ਬੋਲੀ 'ਚ, ਬਾਈ ਦੀ ਵੀ ਕਿਤੇ ਸਮਝ ਨਾ ਆਵੇ। ਅਤੇ ਉਹ ਤੰਬੂਰਾ ਹੱਥ ਵਿੱਚ ਲਿਆ, ਅਤੇ ਤੰਬੂਰਾ ਹੱਥ 'ਚ ਲੈ ਕੇ ਜਦੋਂ ਸੁਰੀ ਕਰਨ ਲੱਗੇ, ਸੰਗਤਾਂ ਦੌੜ ਕੇ, ਕੋਈ ਗਲੀਚੇ ਲਿਆਇਆ, ਕੋਈ ਚਾਦਰਾਂ ਲਿਆਇਆ, ਕੋਈ ਦਰੀਆਂ, ਕੋਈ ਵਿਛਾਉਣੇ, ਕੋਈ ਕੁਛ। ਸੱਚੇ ਪਾਤਸ਼ਾਹ ਤੁਸੀਂ ਭੁੰਜੇ ਬੈਠੋਗੇ? ਨਾ ਮਹਾਰਾਜ, ਬਾਣੀ ਦਾ ਤਾਂ ਉਹੀ ਸਤਿਕਾਰ ਕਰਦੇ ਹਾਂ ਵੀ ਉਹ ਬਾਣੀ ਵਾਸਤੇ ਰਾਗੀ ਸਿੰਘਾਂ ਨੂੰ ਉੱਚੇ ਥਾਂ ਬਿਠਾਉਂਦੇ ਹਾਂ। ਸੱਚੇ ਪਾਤਸ਼ਾਹ ਆ ਬਿਛਾਈਆਂ। ਗੁਰੂ ਅਰਜਨ ਦੇਵ ਜੀ ਹੱਥ ਜੋੜ ਕੇ ਕਹਿਣ ਲੱਗੇ, ਗੁਰਸਿੱਖੋ ਅੱਜ ਭੁੰਜੇ ਬੈਠ ਕੇ ਕੀਰਤਨ ਹੋਊਗਾ, ਅੱਜ ਤੁਸੀਂ ਮੇਰੇ ਸਤਿਕਾਰ ਦੀ ਬਾਤ ਭੁੱਲ ਜਾਓ, ਅਤੇ ਅੱਜ ਮੈਨੂੰ ਨਿਰੰਕਾਰ ਦਾ ਜੋ ਹੁਕਮ ਹੈ ਮੈਨੂੰ ਉਹ ਵਜਾਉਣ ਦਿਓ। ਭੁੰਜੇ ਬਹਿ ਕੇ ਕੀਰਤਨ ਸ਼ੁਰੂ ਕਰ ਦਿੱਤਾ। ਗੌੜੀ ਰਾਗ ਦੇ ਅੰਦਰ ਸ਼ਬਦ ਬੋਲਿਆ ਮਹਾਰਾਜ ਨੇ, ਅਤੇ 17 ਘਰ ਤੱਕ ਗਾਇਨ ਕੀਤਾ ਸੱਚੇ ਪਾਤਸ਼ਾਹ ਨੇ। ਕਿਹੜਾ ਰਾਗੀ ਸਿੰਘ ਸਾਹਿਬ ਸੀ! ਇਤਿਹਾਸ ਵਿੱਚ ਜ਼ਿਕਰ ਹੈ ਕਿ ਗੁਰੂ ਸਾਹਿਬ ਨੇ ਆਪਣੀ ਸਮਰੱਥਾ, ਗੁਰੂ ਦੀ ਤਾਂ ਅਭਿਆਨਤਾ ਅਸੀਮਤ ਹੈ, ਜਿੱਥੇ ਦਸਵਾਂ ਦੁਆਰ ਵਿੱਚ ਕਿਸੇ ਦੀ ਆਵਾਜ਼ ਨਹੀਂ ਸੰਸਾਰ ਦੀ ਜਾ ਸਕਦੀ, ਗੁਰੂ ਅਰਜਨ ਦੇਵ ਜੀ ਨੇ ਉੱਥੇ ਦਸਵਾਂ ਦੁਆਰ ਦੇ ਵਿੱਚ ਸ਼ਬਦ ਸੁਣਾ ਦਿੱਤਾ ਉਸ ਨੂੰ। ਜਿੱਥੇ ਅਨਹਦ ਸ਼ਬਦ ਹੀ ਵੱਜਦੇ ਆ, ਉੱਥੇ ਗੁਰਬਾਣੀ ਦਾ ਸ਼ਬਦ ਸੁਣਾ ਦਿੱਤਾ। ਹੱਦ ਦੀ ਬਾਤ ਹੈ, ਗੁਰੂ ਕਿਰਪਾ ਕਰੇ ਕੀ ਨਹੀਂ ਕਰ ਸਕਦਾ ਗੁਰੂ। ਜਿੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਅਤੇ ਉੱਥੇ ਮਹਾਰਾਜ ਸਾਹਿਬ ਨੇ ਸ਼ਬਦ ਕੀ ਪੜ੍ਹਿਆ? ਇਹ ਸ਼ਬਦ ਦਾ ਅੰਤਰੀ ਭਾਵ ਸਿੱਧਾ ਨਿਰੰਕਾਰ 'ਤੇ ਹੈ, ਨਿਰੰਕਾਰ ਨੂੰ ਕਹਿ ਰਹੇ ਨੇ, ਲੇਕਿਨ ਬਾਹਰ ਦਾ ਸੰਬੰਧ ਇਤਿਹਾਸ ਦੇ ਨਾਲ ਹੈ। ਜਿਹੜਾ ਉਹ ਸਾਹ ਸੀ ਬਾਬੇ ਮੋਹਨ ਜੀ ਦੇ ਨਾਲ, ਮੋਹਨ ਪਰਮਾਤਮਾ ਦਾ ਨਾਮ ਵੀ ਹੈ, ਉੱਧਰ ਬਾਬੇ ਮੋਹਨ ਜੀ ਦਾ ਵੀ ਨਾਮ ਹੈ, ਗੱਲ ਉੱਧਰ ਵੀ ਟੁੱਕਦੀ ਹੈ ਅਤੇ ਗੱਲ ਨਿਰੰਕਾਰ ਦੀ ਕਰ ਰਹੇ ਆ। ਅੰਤਰੀ ਅਰਥ ਦੇ ਵਿੱਚ ਉਹੀ ਹੈ, ਅੰਤਰੀ ਅਰਥ ਦੀ ਇੱਥੇ ਲੋੜ ਨਹੀਂ, ਇੱਥੇ ਇਤਿਹਾਸ ਚੱਲ ਰਿਹਾ। ਮਹਾਰਾਜ ਕਹਿੰਦੇ ਪਹਿਲਾ ਇਹਦੇ 4 ਪਦ ਨੇ। ਪਹਿਲਾ ਪਦ ਬੋਲਿਆ ਮੋਹਿਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਐ ਬਾਬਾ ਮੋਹਨ ਜੀ, ਸਾਰਿਆਂ ਤੋਂ ਉੱਚੇ ਚੁਬਾਰੇ ਦੇ ਵਿੱਚ ਰਹਿ ਰਹੇ ਹੋ, ਪਰਮਾਤਮਾ ਸਾਰਿਆਂ ਤੋਂ ਉੱਚਾ ਹੈ, ਅਤ ਉੱਚਾ ਤਾਂ ਕਾ ਦਰਬਾਰਾ, ਬਾਤ ਉਹਦੀ ਵੀ ਹੈ। ਮੋਹਿਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਤੂੰ ਸੋਹਿਨ, ਤੇਰੇ ਸੁਭਾਜਮਾਨ ਹੋਣੇ, ਤੇਰੇ ਦੁਆਰ 'ਤੇ ਸੰਤ ਧਰਮਸ਼ਾਲਾ ਅਤੇ ਸੰਤਾਂ ਦੀਆਂ ਧਰਮਸ਼ਾਲਾ ਉੱਥੇ ਆਲੇ ਦੁਆਲੇ ਹੈਗੀਆਂ ਸੀ, ਉਦਾਸੀਨ ਸੰਤਾਂ ਦੀਆਂ। ਅਤੇ ਮਹਾਰਾਜ ਸਾਹਿਬ ਜੀ ਇਹ ਫਿਰ ਜ਼ਿਕਰ ਕਰਦੇ ਹੋਏ, ਉਹਨੇ ਜਦੋਂ ਆਵਾਜ਼ ਸੁਣੀ ਸਮਾਧੀ ਖੁੱਲ੍ਹ ਗਈ। ਸਮਾਧੀ ਖੁੱਲ੍ਹਣ ਤੋਂ ਬਾਅਦ ਸੋਚਦੇ ਆ ਇਹ ਆਵਾਜ਼ ਕੈਸੀ ਆ ਰਹੀ, ਕਿੱਥੋਂ ਆ ਰਹੀ ਹੈ। ਸਮਾਧੀ ਖੁੱਲ੍ਹ ਗਈ ਅਤੇ ਆਵਾਜ਼ ਆ ਰਹੀ ਹੈ ਗਲੀ ਦੇ ਵਿੱਚੋਂ, ਜਿਹੜੀ ਤਾਕੀ ਸੀ ਹਵਾ ਵਾਸਤੇ ਚੁਬਾਰੇ ਨੂੰ, ਤਾਕੀ ਖੋਲ੍ਹ ਲਈ। ਗੁਰੂ ਅਰਜਨ ਦੇਵ ਜੀ ਨੇ ਵੀ ਹੇਠਾਂ ਤੋਂ ਦੇਖ ਲਿਆ ਵੀ ਤਾਕੀ ਖੁੱਲ੍ਹ ਗਏ, ਤਾਕੀ ਖੁੱਲ੍ਹ ਕੇ ਮੂੰਹ ਕੱਢਿਆ ਬਾਹਰ, ਅਤੇ ਫਿਰ ਜਿਹੜੀਆਂ ਗੱਲਾਂ ਨਹੀਂ ਸੀ ਉਹ ਕਹਿ ਦਿੱਤੀਆਂ। ਬਹੁਤ ਬਚਨ ਕਰੜੇ ਬੋਲੇ, ਕਹਿੰਦੇ ਭਰਾਵਾਂ ਨੂੰ ਘਰੋਂ ਕੱਢ ਕੇ, ਪਿਓ ਨੂੰ ਮਰਵਾ ਕੇ, ਕਹਿੰਦੇ ਹੁਣ ਆ ਗਏ ਮੇਰੇ 'ਤੇ ਖੈਰ ਕਰੇਗਾ ਤੂੰ, ਕਾਹਦੇ ਲਈ ਆ ਗਿਆ ਹੁਣ ਤੂੰ? ਨਾ ਤਾਂ ਗੁਰੂ ਸਾਹਿਬ ਨੇ ਭਰਾ ਘਰੋਂ ਕੱਢੇ ਸੀ, ਨਾ ਪਿਤਾ ਦੇ ਮਾਰਨ ਦੀ ਕੋਈ ਗੱਲ ਮਹਾਰਾਜ 'ਤੇ ਬਣਦੀ ਸੀ, ਮਹਾਰਾਜ ਤਾਂ ਆਪਣੇ ਆਪ ਜੋਤੀ ਜੋ ਸਮਾਏ ਸੀ ਰੱਬੀ ਹੁਕਮ ਵਿੱਚ, ਪਰ ਉਹਨੇ ਕਹਿ ਦਿੱਤਾ। ਅਤੇ ਜਦੋਂ ਕਿਸੇ ਨਾਲ ਲੜਾਈ ਹੋ ਜਾਂਦੀ ਆ, ਗਾਲਾਂ ਕੋਈ ਗਿਣ ਕੇ ਥੋੜ੍ਹੀ ਕੱਢਦਾ ਹੁੰਦਾ ਵੀ ਕਿਹੜੀ ਗੱਲ ਕਹਿਣੀ ਆ ਕਿਹੜੀ ਨਹੀਂ ਕਹਿਣੀ, ਉੱਥੇ ਤਾਂ ਜੋ ਮੂੰਹ ਜਾ ਕੇ ਕਹਿ ਦਿੰਦਾ, ਕ੍ਰੋਧ ਦੇ ਵਿੱਚ ਆਏ ਸੀ, ਕਹਿ ਦਿੱਤਾ। ਮਹਾਰਾਜ ਸਾਹਿਬ ਨੇ ਸਵੀਕਾਰ ਕੀਤਾ, ਬਾਬਾ ਜੀ ਤੁਸੀਂ ਸੱਚ ਹੀ ਕਹਿ ਰਹੇ ਹੋ, ਸੱਚ ਹੀ ਕਹਿ ਰਹੇ ਹੋ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੰਦੇ ਦੇ ਨਾਲ ਜੰਮਦੇ ਆ, ਨਾਲ ਜੰਮਣ ਕਰਕੇ ਭਰਾ ਦਾ ਰਿਸ਼ਤਾ ਇਹਨਾਂ ਨਾਲ, ਮੈਂ ਜ਼ਰੂਰ ਆਪਣੇ ਹਿਰਦੇ ਦੇ ਘਰ 'ਚੋਂ ਬਾਹਰ ਕੱਢ ਦਿੱਤੇ, ਮੈਂ ਨਹੀਂ ਰਹਿਣ ਦਿੱਤੇ ਉਹ। ਇਹ ਤੁਸੀਂ ਸੱਚ ਹੀ ਕਹਿ ਰਹੇ ਹੋ। ਦੂਸਰਾ, ਅਗਿਆਨ ਰਚੋ ਸੰਸਾਰ। ਜਿਹੜਾ ਰਚਣ ਵਾਲਾ ਉਹ ਪਿਤਾ ਹੁੰਦਾ, ਅਗਿਆਨ ਸਾਰੇ ਸੰਸਾਰ ਦਾ ਪਿਤਾ ਹੈ। ਮੈਂ ਬਾਕੀ ਮਾਰ ਦਿੱਤਾ ਗਿਆਨ ਦੇ ਨਾਲ, ਗੱਲ ਥੋੜ੍ਹੀ ਇਹ ਵੀ ਠੀਕ ਹੈ। ਮਹਾਰਾਜ ਨੇ ਅਗਲਾ ਪਦ ਬੋਲਿਆ, ਮੋਹਿਨ ਤੇਰੇ ਬਚਨ ਅਨੂਪ। ਤੇਰੇ ਬਚਨ ਤਾਂ ਉਪਮਾ ਤੋਂ ਹੀ ਰਹਿਤ ਨੇ, ਤੇਰੇ ਬਚਨਾਂ ਦੀ। ਦੇਖੋ, ਦੁੱਖ ਰੂਪ ਬਚਨਾਂ ਨੂੰ ਭੁੱਖੋਂ ਰੂਪ ਬਣਾ ਦਿੱਤਾ ਮਹਾਰਾਜ। ਗਾਲਾਂ ਕੱਢੀਆਂ ਨੂੰ, ਜਿਹੜੇ ਕੁਝ ਬਚਨ ਉਹੋ ਜਿਹੇ ਕਹੇ ਕਰੜੇ, ਉਹਨੂੰ ਮਹਾਰਾਜ ਨੇ ਦੁੱਖ ਰੂਪ ਬਚਨ ਭੁੱਖੋਂ ਰੂਪ ਬਣਾ ਦਿੱਤੇ। ਜਦ ਅਗਲਾ ਸ਼ਬਦ ਸਮਾਪਤ ਹੋਇਆ, ਮੋਹਨ ਜੀ ਨੇ ਕਿਹਾ ਵੀ ਐਡੇ ਕਰੜੇ ਸ਼ਬਦ ਸੁਣ ਕੇ ਇੰਨੀ ਸ਼ਾਂਤੀ। ਫਿਰ ਉਹਨਾਂ ਦੇ ਚੇਤਿਆ ਵੀ ਓਹੋ, ਇਹ ਤਾਂ ਉਹ ਸਮਾਂ ਆ ਗਿਆ, ਮੇਰੀ ਜਿਹੜੀ ਅੰਦਰ ਤਪਸ਼ ਹੈ, ਮੇਰੀ ਈਰਖਾ ਦੀ ਦਵੈਸ਼ ਦੀ ਅੱਗ ਜਿਹੜੀ ਲੱਗੀ ਹੋਈ ਹੈ, ਜਿਹੜਾ ਪਿਤਾ ਜੀ ਨੇ ਕਿਹਾ ਸੀ ਉਹ ਬਚਨ ਯਾਦ ਆ ਗਿਆ। ਉਹਨੇ ਕਿਹਾ ਉਹ ਇਹਨਾਂ ਦੇ ਚਰਨਾਂ ਤੋਂ ਤਾਂ ਮੈਨੂੰ ਸ਼ਾਂਤੀ ਮਿਲਣੀ ਹੈ। ਪਿਤਾ ਜੀ ਨੇ ਕਿਹਾ ਸੀ ਉਹ ਪੋਥੀਆਂ ਲੈਣ ਆਉਣਗੇ, ਇਹ ਖਜ਼ਾਨਾ ਤੂੰ ਸੰਭਾਲ ਕੇ ਰੱਖਣਾ। ਉਸ ਵੇਲੇ ਪੋਥੀਆਂ ਚੁੱਕਣ ਲੱਗ ਪਏ। ਉੱਧਰ ਮਹਾਰਾਜ ਕਹਿੰਦੇ, ਤੁਧ ਬਚਨ ਗੁਰ ਕੇ ਵਸ ਕੀਆ। ਇਹ ਵੱਡਿਆਂ ਗੁਰੂਆਂ ਦੇ ਬਚਨ ਨੇ ਜਿਹੜੇ ਤੂੰ ਆਪਣੇ ਵਸ ਕੀਤੇ ਨੇ, ਸੰਸਾਰ ਦੇ ਭਲੇ ਵਾਸਤੇ ਮੈਨੂੰ ਚਾਹੀਦੇ ਆ। ਆਦਿ ਪੁਰਖ ਬਨਵਾਰੀ ਆ। ਅਤੇ ਜਿਸ ਵੇਲੇ ਸਾਧ ਸਿੰਘ ਜੀ ਤੀਜੀ ਪੌੜੀ ਪੜ੍ਹਦੇ ਪੜ੍ਹਦੇ ਪੋਥੀਆਂ ਲੈ ਕੇ ਹੇਠਾਂ ਉਤਰ ਆਏ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਖੜ੍ਹੇ ਹੋ ਗਏ। ਇੱਕ ਤਾਂ ਰਿਸ਼ਤੇਦਾਰੀ 'ਚ ਮਾਮਾ ਦੀ ਲੱਗਦੀ ਸੀ ਸਖੇ, ਅਤੇ ਗੁਰੂ ਦੇ ਪੁੱਤਰ ਨੂੰ, ਦੋ ਰਿਸ਼ਤੇ ਨੂੰ ਉੱਠ ਕੇ ਖੜ੍ਹੇ ਹੋ ਗਏ। ਬਾਬਾ ਮੋਹਨ ਜੀ ਬੋਲੇ, ਤੁਸੀਂ ਉੱਠ ਕੇ ਖੜ੍ਹੇ ਕਿਉਂ ਹੋਏ ਹੋ? ਕਹਿੰਦੇ ਜੀ, ਤੁਸੀਂ ਪਿਤਾ ਦੇ ਸਮਾਨ ਹੋ। ਮਾਮੇ ਅਤੇ ਪਿਤਾ ਦਾ ਅੰਤਰਾ ਨਹੀਂ ਹੁੰਦਾ, ਬਲਕਿ ਮਾਂ ਸ਼ਬਦ ਬੜਾ ਪਵਿੱਤਰ ਹੈ ਨਾ। ਜਿਹਦੇ ਜੰਮਿਆ ਉਹਨੂੰ ਬੁਲਾਉਣਾ ਹੋਵੇ ਇੱਕ ਵਾਰੀ ਮਾਂ ਕਹੀਦਾ, ਪਰ ਜੇ ਮਾਮੇ ਨੂੰ ਬੁਲਾਉਣਾ ਹੋਵੇ ਦੋ ਵਾਰੀ ਮਾਂ ਮਾਂ ਕਹਿਣਾ ਪੈਂਦਾ। ਦੋ ਵਾਰੀ ਮਾਂ ਮਾਂ ਕਹਿਣ ਤੋਂ ਤਾਂ ਮਾਮਾ ਬਣਦਾ। ਅਤੇ ਇਸ ਨੂੰ ਕਹਿੰਦੇ ਨੇ ਮਾਂਤੁਲ। ਮਾਂਤੁਲ ਦਾ ਅਰਥ ਹੁੰਦਾ ਜਿਹਦਾ ਰਿਸ਼ਤੇ ਦੇ 'ਚ ਮਾਂ ਦੇ ਬਰਾਬਰ ਦਾ ਰਿਸ਼ਤਾ ਹੋਵੇ, ਉਹਦੇ ਤੁਲ ਸਮਾਨ। ਇਸ ਕਰਕੇ ਮਹਾਰਾਜ ਮੈਂ ਤਾਂ ਖੜ੍ਹਾ ਹੋਇਆ। ਕਹਿੰਦੇ ਪੋਥੀਆਂ ਲੈਣ ਆਏ ਹੋ ਨਾ? ਹਾਂ ਬਾਬਾ ਜੀ, ਸੰਗਤਾਂ ਦਾ ਹੁਕਮ ਹੋਇਆ, ਰੱਬੀ ਹੁਕਮ ਹੈ, ਮੈਂ ਆਇਆ। ਕਹਿੰਦੇ ਪੋਥੀਆਂ ਤਾਂ ਨਹੀਂ ਅੱਕਣ ਮਿਲਣੀਆਂ? ਸੰਗਤ ਹੈਰਾਨ ਹੋ ਗਈ, ਪੋਥੀਆਂ ਲੈ ਕੇ ਵੀ ਆ ਗਏ ਅਤੇ ਆ ਕੇ ਜਵਾਬ ਦਿੱਤਾ ਵੀ ਉਹ ਤਾਂ ਨਹੀਂ ਮਿਲਣੀਆਂ। ਮਹਾਰਾਜ ਕਹਿੰਦੇ ਕਿਵੇਂ ਮਿਲਣਗੀਆਂ? ਕਹਿੰਦੇ ਮਿਲਣਗੀਆਂ ਤਾਂ ਵੀ ਪਹਿਲਾਂ ਬਹਿ ਜਾਓ ਚੌਂਕੜਾ ਮਾਰ ਕੇ, ਅਤੇ ਫਿਰ ਮੈਂ ਤੁਹਾਡੇ ਪੈਰਾਂ 'ਤੇ ਮੱਥਾ ਟੇਕੂੰਗਾ, ਪਹਿਲਾਂ ਚਰਨਾਂ 'ਤੇ ਸਿਰ ਰੱਖੂੰਗਾ, ਫਿਰ ਪੋਥੀਆਂ ਮਿਲਣਗੀਆਂ। ਮਹਾਰਾਜ ਕਹਿੰਦੇ ਦੇਖੋ, ਐਸਾ ਨਾ ਕਰੋ, ਅਤੇ ਕੋਈ ਆਪਣੇ ਮਾਤਾ ਪਿਤਾ ਤੋਂ ਮੱਥੇ ਨਹੀਂ ਟਿਕਾਇਆ ਕਰਦਾ, ਵੀ ਇਸ ਕਰਕੇ ਤੁਹਾਡੇ ਨਾਲ ਰਿਸ਼ਤਾ ਮਾਮੇ ਭਾਣ ਜਾਈਦਾ, ਮੈਂ ਤੁਹਾਡੇ ਪੁੱਤਾਂ ਵਰਗਾ। ਕਹਿੰਦੇ ਇਸੇ ਰਿਸ਼ਤੇ ਨੇ ਤਾਂ ਮੈਨੂੰ ਹੁਣ ਤੱਕ ਇਸ ਪਦਵੀ ਨੂੰ ਪਹੁੰਚਾ ਦਿੱਤਾ, ਈਰਖਾ ਸੜਦਾ ਰਿਹਾ। ਇਹ ਰਿਸ਼ਤਿਆਂ ਦੀ ਗੱਲ ਸੀ, ਜਿਹੜੇ ਤੇਰੇ ਪਿਤਾ ਨੂੰ ਪੜ੍ਹਾਈਆ ਸਮਝ ਕੇ ਲੜਿਆ ਉਸ ਵੇਲੇ ਪਿਤਾ ਨਾਲ, ਮਿਹਰਬਾਨੀ ਕਰੋ ਮੈਨੂੰ ਸ਼ਾਂਤੀ ਲੈ ਲੈਣ ਦਿਉ। ਕਿਆ ਗੁਰੂਆਂ ਦਾ ਬਚਨ ਤੁਸੀਂ ਨਹੀਂ ਮੰਨੋਗੇ? ਮੈਂ ਮੰਨ ਰਿਹਾ, ਮੈਨੂੰ ਹੁਕਮ ਹੋਇਆ ਸੀ ਤੁਹਾਡੇ ਪਿਤਾ ਦੇ ਪੈਰ ਫੜਨ ਦਾ, ਮੈਂ ਫੜ ਨਹੀਂ ਸਕਿਆ, ਅਤੇ ਫਿਰ ਦੁਬਾਰੇ ਹੁਕਮ ਹੈ ਤੁਹਾਡੇ ਪੈਰ ਫੜਨ ਦਾ, ਉਦੋਂ ਤਾਂ ਭੁੱਲ ਕੀਤੀ ਆ, ਹੁਣ ਨਹੀਂ ਮੈਂ ਭੁੱਲ ਕਰ ਸਕਦਾ। ਮੈਂ ਤੁਹਾਨੂੰ ਭਾਣਜਾ ਮੰਨ ਕੇ ਨਹੀਂ ਆਇਆ, ਮੈਂ ਤੁਹਾਨੂੰ ਗੁਰੂ ਨਾਨਕ ਮੰਨ ਕੇ ਆਇਆ, ਮੈਂ ਤੁਹਾਨੂੰ ਆਪਣੇ ਪਿਤਾ ਦੇ ਅਸਥਾਨ 'ਤੇ ਮੰਨ ਕੇ ਆਇਆ। ਰਿਸ਼ਤੇਦਾਰੀ ਇੱਕ ਪਾਸੇ ਰਹਿਣ ਦਿਓ, ਤੁਸੀਂ